Kennedy Road, Brampton, 905-874-7171.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन ले या सलाह लैण ले अज ही S&S Lawyers नु कॉल करो 416-655-2000।
सतनाम श्री वाहेगुरु,
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 सतनाम श्री वाहेगुरु।
सतनाम श्री वाहेगुरु साहिब जीओ। नासरी महला चौथा, इच्छा पूर्क सर सुख दातार, जाके वस है काम तेना, सो ऐसार त्याई है मेरे जीड़े, ता सर सुख पावे मेरे मना। इच्छा पूरक सर्व सुख दाता हर, जाके वस है काम तेना, सो है सार त्याई है मेरे जीड़े, ता सर्व सुख पावे मेरे मना। जप मन सतनाम सदा सतनाम, हलत पलत मुखी उजर होई है, नित त्याई है हर पुरख निरंजना। राव जय हर सिमरन भया तैं उपाद गत कीनी, वडपाई हर जपना। जन नानक को गुर एह मत दीनी, जप हर पव जल तरना। जय हर सिमरन भया तैं उपाद गत कीनी, वडपाई हर जपना। जन नानक को गुरे मत दीनी, जप हर भव जल तरना। वाहिगुरु जी का खालसा, वाहिगुरु जी की फतेह। जुगो जुग अटल चवर छतर तख्त दे मालक, ज्ञान दे सागर लासानी विरसा पूरन सतगुरु, परम सन्मान योग सत्कार योग धन धन साहिब श्री गुरु ग्रंथ साहिब जी महाराज दे अज दे अमृत वेले दे 83 राग दे अंदर साहिब श्री गुरु रामदास जी महाराज चौथी पातशाही दे मुखारबिन तो उचारण कीती इलाही बाणी दे प्रमाण आप जी गुरुद्वारा साहिब गुरु नानक निष्कान सेवा सेंटर 12-356 ब्रह्मी रोड तो नित्ता प्रति तरह आप जी शरण कर रहे हो। मेरे साहब सतगुरु सच्चे पातशाह धन धन श्री गुरु रामदास जी महाराज इस शब्द के अंदर सानू फरमाते हैं, उस मन नू संबोधन करते हैं कि मना वो अकाल पुरख वाहिगुरु जो जो सृष्टि का करता है, आप ही ने आप साजियो, आप ही ने रचियो नाओ, दूई कुदर साजिए करे आसे लिठो चाओ। जो सारी सृष्टि का करता है भलिया, जो सारा खुराक पोशाक स्वास देने वाला है, जो सारी सृष्टि का मालक है, ओनू याद करया कर, ओदा सिमरन करया कर, ओदा नाम जपया कर, तेन सारे सुखा की प्राप्ति होगी। जप मन सतनाम सदा सतनाम, वह सच्चे वाहगुरु का नाम जपया कर, फिर की होगा, हालत पालत मुखी उज्जल हुई है, नित्या ये हर पुरख निरंजना। नित्या प्रति उस पुरख निरंजन ध्यान के नाल हलत पल तो भाव है सात संघ जी, लोग पर लोक अंदर तेरी शोभा ते वड्याई होगी। साहब सतगुरु सच्चे पातशाह जी फरमाते हैं, मना उस परमेश्वर नु जपया कर, हलत पल तो मुखी उज्जल हुई है, नित्या ये हर पुरख निरंजना। जय हर सिमन पया ते उपादगत कीनी, वडपागी हर जपना। उस परमेश्वर का सिमन आदियां व्याधियां उपाधियां का नाशक है, पर इस वड्डे भागा नाल जपया जा सकता है, जां कह लईए इस वड्डे भागा वाले जपदे हां ते इहनूं होर कौन जपदा है, ਜਨ ਨਾਨਕ ਕੋ ਗੁਰੂ ਇਹ ਮਤ ਦੀਨੀ ਜਪ ਹਰ ਭਵਜਲ ਧਰਨਾ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਬਖਸ਼ਿਸ਼ ਹੈ ਉਹ ਜਪ ਕੇ ਇਸ ਭਵ ਸਾਗਰ ਤੋਂ ਪਾਰ ਹੋ ਗਏ ਨੇ ਪਿਆਰਿਓ ਸੋ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ ਨਾਮ ਜਪੀਏ ਤਾਂ ਕਿ ਸਾਡਾ ਮਨੁੱਖਾ ਜੀਵਨ ਸਫਲਾ ਹੋਵੇ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ ਤਾਂ ਕਿ ਉਸ ਅਸੀਂ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਜ ਪ੍ਰਵਾਨ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ
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 ਜਸਟ ਬਿਲਡਿੰਗ ਮਟੀਰੀਅਲ ਇੰਕ ਇਹ ਇੱਕ ਬਹੁਤ ਵੱਡੀ ਕੰਪਨੀ ਹੈ ਜਿਸ ਵਿੱਚ ਇਹ ਮੈਨੂਫੈਕਚਰ ਕਰਦੇ ਹਨ ਕਸਟਮਾਈਜ਼ ਵਿੰਡੋ ਅਤੇ ਡੋਰ ਤੁਸੀਂ ਕੋਈ ਵਿੰਡੋ ਰਿਪਲੇਸ ਕਰਵਾਉਣੀ ਹੈ ਨਵੇਂ ਡੋਰ ਲਗਵਾਉਣੇ ਆ ਕੋਈ ਕਲਰਡ ਵਿੰਡੋ ਲਗਵਾਉਣੀ ਆ ਫੈਬਰਿਕ ਗਲਾਸ ਜਾਂ ਫਿਰ ਵਿੰਡੋ ਵਿੱਚ ਡਿਫਰੈਂਟ ਟਾਈਪਸ ਜਾਂ ਸ਼ੇਡ ਦੇ ਗਲਾਸ ਲਗਾਉਣੇ ਹਨ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 2290 5175 1417 6475717 1417 ਜਾਂ ਫਿਰ ਬਾਈ ਪਰਮਜੀਤ ਹੋਰਾਂ ਦੇ ਨਾਲ 416-722-1204 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਹਨਾਂ ਦੀ ਲੋਕੇਸ਼ਨ 68 ਈਸਟਰਨ ਐਵਨਿਊ ਯੂਨਿਟ ਨੰਬਰ 5 ਤੇ ਵੀ ਤੁਸੀਂ ਪਹੁੰਚ ਸਕਦੇ ਹੋ
ਜੇਕਰ ਤੁਹਾਡੇ ਕੋਲ 5 ਤੋਂ ਵੱਧ ਟਰੱਕਾਂ ਦੀ ਫਲੀਟ ਹੈ ਤੇ ਤੁਹਾਨੂੰ ਨਵੇਂ ਡਰਾਈਵਰ ਦੀ ਇੰਸ਼ੋਰੈਂਸ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ 5 ਸਟਾਰ ਇੰਸ਼ੋਰੈਂਸ ਸੁਖਵਿੰਦ ਢਿੱਲੋਂ ਨੂੰ ਸੰਪਰਕ ਕਰੋ ਇਹਨਾਂ ਕੋਲ ਸਪੈਸ਼ਲ ਪੈਕੇਜ ਤਹਿਤ ਤੁਹਾਨੂੰ ਟਰੱਕਾਂ ਦੀ ਵਧੀਆ ਇੰਸ਼ੋਰੈਂਸ ਰੇਟ ਲੈ ਕੇ ਦੇਣਗੇ 5 ਸਟਾਰ ਇੰਸ਼ੋਰੈਂਸ ਸੁਖਵਿੰਦ ਢਿੱਲੋਂ 647-7732-31 6478713231
ਫ੍ਰਿਜ ਸਟੋਵ ਵਾਸ਼ਰ ਡ੍ਰਾਇਰ ਅਪਲਾਈਂਸ ਚਾਹੀਏ ਕੋਈ ਭੀ ਬਸ ਇੱਕ ਬਾਰ ਦੇਖੋ ਆਕਰ ਹਮ ਹੈ ਆਵਰ
RR, our home and appliances, jahan aapko milti hai exceptional customer service aur lowest price hamesha. Brampton Etobicoke, Story Creek, yeah, London. Kisi bhi location par aaiye aur chuniye apni pasand ke brand new and open box appliances. Call 416-792-0877.
Hum hai our.
Royal Canadian Circus, duniya da sab to mashhoor, thrilling high wire, world class.
ਸਾਡੇ ਸ਼ਹਿਰ ਵਿੱਚ ਕਈ ਘਰ ਅਜਿਹੇ ਨੇ ਜਿਨ੍ਹਾਂ ਨੂੰ ਦੇਖ ਦੇਖ ਰੂਹ ਨਹੀਂ ਰੱਜਦੀ ਇਹਨਾਂ ਦੀ ਬਾਹਰੀ ਦੇਖ ਜਿੰਨੀ ਵਧੀਆ ਉਸ ਤੋਂ ਵੀ ਕਮਾਲ ਦਾ ਇੰਟੀਰੀਅਰ ਡਿਜ਼ਾਈਨ ਇਹ ਕਮਾਲ ਕਰਦੇ ਨੇ ਗ੍ਰੈਂਡਵਿਲਡ ਹੋਮਸ ਵਾਲੇ ਖਾਲੀ ਲੋਟ ਤੋਂ ਲੈ ਕੇ ਮੁਕੰਮਲ ਘਰ 6 ਮਹੀਨਿਆਂ ਵਿੱਚ ਤਿਆਰ ਕਰ ਦਿੰਦੇ ਨੇ ਟੈਰੀਅਨ ਰਜਿਸਟਰਡ 25 ਸਾਲ ਦਾ ਤਜਰਬਾ ਆਨ ਟਾਈਮ ਡਿਲੀਵਰੀ ਕੁਆਲਿਟੀ ਕੰਸਟਰਕਸ਼ਨ ਲਈ ਜਾਣੇ ਜਾਂਦੇ ਨੇ ਗ੍ਰੈਂਡਵਿਲਡ ਹੋਮਸ ਕਾਲ ਦਲਜੀਤ ਜਾਂ ਗੁਰਪ੍ਰੀਤ 416-856-2531 416-856-2531 856-2531 ਸਾਈਡ ਐਂਟਰੈਂਸ ਕਰਵਾਉਣੀ ਹੈ ਜਾਂ ਫਿਰ ਬੇਸਮੈਂਟ ਲੀਗਲ ਕਰਨ ਲਈ ਖਿੜਕੀਆਂ ਵੱਡੀਆਂ ਕਰਨੀਆਂ ਨੇ ਤਾਂ ਪ੍ਰੋਫੈਸ਼ਨਲ ਕੰਕਰੀਟ ਕਟਿੰਗ ਐਂਡ ਕੋਰਿੰਗ ਵਾਲਿਆਂ ਦੀ ਜ਼ਰੂਰਤ ਪੈਂਦੀ ਹੈ ਡੋਰ ਕਟਿੰਗ ਵਿੰਡੋ ਕਟਿੰਗ ਕੰਪਲੀਟ ਸਾਈਡ ਐਂਟਰੈਂਸ ਵਾਲ ਕਟਿੰਗ ਵਿੰਡੋ ਐਨਲਾਰਜਿੰਗ ਬੇਸਮੈਂਟ ਰੈਨੋਵੇਸ਼ਨ ਇਹਨਾਂ ਸਾਰੀਆਂ ਸੇਵਾਵਾਂ ਲਈ ਲੰਮੇ ਤਜਰਬੇ ਵਾਲੇ ਅਤੇ ਨਵੀਂ ਟੈਕਨੋਲੋਜੀ ਵਾਲੀਆਂ ਮਸ਼ੀਨਾਂ ਨਾਲ ਪ੍ਰੋਫੈਸ਼ਨਲ ਕੰਮ ਕਰਨ ਵਾਲੀ ਕੰਪਨੀ ਟਰੂ ਨੌਰਥ ਕੰਕਰੀਟ ਕਟਿੰਗ ਐਂਡ ਕੋਰਿੰਗ ਇੰਕ ਤੋਂ ਜਸ ਨੂੰ ਕਾਲ ਕਰੋ 416-803-0623 4168030623
ਹਾਂਜੀ ਜ਼ਰਾ ਇੱਕ ਵੈਬਸਾਈਟ ਨੋਟ ਕਰੋ afcgrocery.com ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ ਮਠਿਆਈਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਇੰਡੀਆ ਵਾਲੇ ਭਾਂਡੇ ਸਜਾਵਟ ਦਾ ਸਮਾਨ ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ ਵਿਜ਼ਿਟ afcgrocery.com
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023
लाइसेंस नंबर 10394
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਨੇ ਅਤੇ ਤੁਸੀਂ ਆਪਣੇ ਬੈਕਯਾਰਡ ਵਿੱਚ ਤਾਜ਼ੀਆਂ ਸਬਜ਼ੀਆਂ ਜਾਂ ਫੁੱਲ ਬੂਟੇ ਲਾਉਣਾ ਚਾਹੁੰਦੇ ਹੋ ਤਾਂ ਇੱਕ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ, ਜੋ ਤੁਹਾਡੇ ਘਰ ਵਿੱਚ ਉਪਜਾਊ ਮਿੱਟੀ ਡਿਲੀਵਰ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਐਸਟ ਪ੍ਰਾਈਸ। ਇਹਨਾਂ ਕੋਲੋਂ ਨਵਾਂ ਘਾਹ ਵੀ ਲਵਾਓ ਅਤੇ ਜੜੀ ਬੂਟੀਆਂ ਤੋਂ ਛੁਟਕਾਰਾ ਪਾਓ। 100% ਗ੍ਰੀਨ ਗ੍ਰੈਸ। ਹੁਣੇ ਕਾਲ ਕਰੋ 647-784-1213 6477841213 ਟ੍ਰਿਪਲ ਏ ਲੈਂਡਸਕੇਪਿੰਗ।
ਰੇਡੀਓ ਖਬਰਸਾਰ ਦੇ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਅਤੇ ਜੀ ਆਇਆਂ ਨੂੰ ਇਸ ਸਵੇਰ ਦੇ ਪ੍ਰੋਗਰਾਮ ਦੇ ਵਿੱਚ, ਸਵੇਰ ਦੀ ਮਹਿਫਲ ਦੇ ਵਿੱਚ। ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਜਿਹੜਾ ਉਹ ਬਹੁਤ ਸੋਹਣਾ, ਬਹੁਤ ਹੀ ਵਧੀਆ ਜਿਹੜਾ ਉਹ ਬੀਤਿਆ ਹੋਵੇਗਾ ਅਤੇ ਤੁਸੀਂ ਆਪਣੀ ਫੈਮਿਲੀ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਖੂਬ ਇੰਜੋਏ ਕੀਤਾ ਹੋਵੇਗਾ। ਰੇਡੀਓ ਪ੍ਰੋਗਰਾਮ ਖਬਰਸਾਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ। ਉਸ ਮਾਲਕ ਸੱਚੇ ਪਾਤਸ਼ਾਹ ਦਾ ਓਟ ਅਤੇ ਆਸਰਾ ਲੈ ਕੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦਾ ਪਵਿੱਤਰ ਭਾਵਤ ਸਰਵਨ ਕਰਕੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਉਸ ਮਾਲਕ ਸੱਚੇ ਪਾਤਸ਼ਾਹ ਅੱਗੇ ਕੀਤੀ ਜਾਂਦੀ ਹੈ ਅਤੇ ਰੇਡੀਓ ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਜੀ 8 ਵਜੇ ਤੋਂ ਲੈ ਕੇ 10 ਵਜੇ ਤੱਕ। ਅੱਜ ਅਗਸਤ ਮਹੀਨੇ ਦੀ 29 ਤਰੀਕ ਦਿਨ ਸੋਮਵਾਰ 8:11 ਔਰ ਤਾਪਮਾਨ ਦੀ ਗੱਲ ਕਰੀਏ ਤਾਂ GTA ਦੇ ਏਰੀਏ ਦੇ ਵਿੱਚ ਇਸ ਵਕਤ ਤਾਪਮਾਨ ਜਿਹੜਾ 22 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ। ਆਸਮਾਨ ਦੇ ਵਿੱਚ ਬੱਦਲ ਛਾਏ ਨੇ, ਕਿਤੇ ਕਿਤੇ ਧੁੱਪ ਜਿਹੜੀ ਉਹ ਲੱਗੀ ਹੋਈ ਆ। ਬਾਅਦ ਦੁਪਹਿਰ 1-2 ਵਜੇ ਤਾਪਮਾਨ ਜਿਹੜਾ ਉਹ 29 ਡਿਗਰੀ ਤੱਕ ਚਲਿਆ ਜਾਵੇਗਾ। ਆਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ, ਬਿਜਲੀ ਗੜਕਣ ਦੀ ਸੰਭਾਵਨਾ ਜਿਹੜੀ ਉਹ 4-5 ਵਜੇ ਦੱਸੀ ਜਾ ਰਹੀ ਹੈ। ਕੱਲ੍ਹ ਨੂੰ ਤਾਪਮਾਨ 26 ਡਿਗਰੀ ਦੇ ਆਸ ਪਾਸ ਰਹੇਗਾ। ਆਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ, ਹਲਕੀ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਔਰ ਬਿਜਲੀ ਗੜਕਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਜੀ। ਅੱਜ ਸੂਰਜ 6:40 'ਤੇ ਚੜਿਆ ਸੀ, 7:59 'ਤੇ ਸੂਰਜ ਜਿਹੜਾ ਛੁੱਪ ਜਾਵੇਗਾ। ਹਵਾ ਦੀ ਰਫ਼ਤਾਰ 8 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਇਸ ਵਕਤ ਤਾਪਮਾਨ ਜਿਹੜਾ ਉਹ 22 ਡਿਗਰੀ ਮਹਿਸੂਸ ਹੋ ਰਿਹਾ ਹੈ। ਰੇਡੀਓ ਪ੍ਰੋਗਰਾਮ ਖਬਰਸਾਰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਜੀ ਹੋਮ ਲਾਈਫ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ। ਹੋਮ ਲਾਈਫ ਯੂਨੀਵਰਸਿਟੀ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ। 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ। ਹੋਮ ਲਾਈਫ ਯੂਨੀਵਰਸਿਟੀ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਤੁਹਾਡੇ ਪਾਸ ਰੀਅਲ ਸਟੇਟ ਦਾ ਲਾਇਸੈਂਸ ਹੈ, ਚੰਗੀ ਬ੍ਰੋਕਰੇਜ ਦੇ ਪਲ ਦੇ ਵਿੱਚ ਹੋ ਤਾਂ ਹੋਮ ਲਾਈਫ ਯੂਨੀਵਰਸਿਟੀ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ 905-913-8500। ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਜਗਦੀਸ਼ ਭਾਈ ਸਾਡੇ ਨਾਲ ਜੁੜਨਗੇ। ਹੋਮ ਲਾਈਫ ਯੂਨੀਵਰਸਿਟੀ ਵੱਲੋਂ ਗੁੱਡ ਮਾਰਨਿੰਗ ਦਾ ਮੈਸੇਜ ਜਿਹੜਾ ਭੇਜਿਆ ਜਾਂਦਾ ਹੈ ਉਹਦੇ ਬਾਰੇ ਗੱਲਬਾਤ ਕਰਨਗੇ। ਗੁੱਡ ਮਾਰਨਿੰਗ ਦਾ ਮੈਸੇਜ ਸਾਂਝਾ ਕਰਕੇ ਤੁਹਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਫਿਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਨੇ। ਬੜੀ ਜਲਦੀ ਪੰਜਾਬ ਦੀਆਂ, ਭਾਰਤ ਦੀਆਂ ਖਬਰਾਂ ਸਵਰਜੀਤ ਮੋਗਾ ਜੀ ਦੀ ਜ਼ਬਾਨੀ ਲੈ ਕੇ ਹਾਜ਼ਰ ਹੋਣਗੇ। ਸਵਰਜੀਤ ਮੋਗਾ ਜੀ 8:20 ਦੇ ਤਕਰੀਬਨ ਸਾਡੇ ਨਾਲ ਜੁੜਦੇ ਨੇ। 8:30 ਦੇ ਤਕਰੀਬਨ ਗੁਰਪ੍ਰੀਤ ਪੁਰਬਾ ਜੀ ਦੇ ਨਾਲ ਸਪੋਰਟਸ ਦੇ ਬਾਰੇ ਗੱਲਬਾਤ ਕਰਾਂਗੇ ਅਤੇ ਫਿਰ ਕੁਝ ਲੋਕਲ ਇੱਥੇ ਦੀਆਂ ਖਬਰਾਂ, ਬੀਤੇ ਦਿਨੀਆਂ ਜਿਹੜੀਆਂ ਕਾਫੀ ਸਾਰੇ ਹਾਦਸੇ ਹੋਏ ਨੇ, ਗੋਰ ਐਂਡ ਕੁਈਨ 'ਤੇ ਹਾਦਸਾ ਹੋਇਆ, ਹੋਰ ਕੈਲਗਰੀ ਦੇ ਵਿੱਚ ਵੀ ਕਾਫੀ ਹਾਦਸੇ ਹੋਏ ਨੇ, ਔਰ ਜਿਹੜੀ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਕਾਫੀ ਹਾਦਸੇ ਜਿਹੜੇ ਬੀਤੇ ਦਿਨੀ ਹੋਏ ਨੇ, ਔਰ ਇਸ ਤੋਂ ਇਲਾਵਾ ਬੈਰੀ ਦੇ ਵਿੱਚ ਜਿਹੜੀਆਂ ਘਟਨਾ ਹੋਈਆਂ ਨੇ ਉਹਨਾਂ ਦੇ ਬਾਰੇ ਵੀ ਥੋੜ੍ਹੀ ਥੋੜ੍ਹੀ ਅਪਡੇਟ ਜਿਹੜੀ ਆ ਤੁਹਾਨੂੰ ਕਰਾਂਗੇ। ਬੈਰੀ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਜਿਹੜੇ 6 ਜਣੇ ਮਾਰੇ ਗਏ ਨੇ ਉਹਨਾਂ ਦੇ ਬਾਰੇ ਵੀ ਜੇ ਕੋਈ ਅੱਗੇ ਪੁਲਿਸ ਵੱਲੋਂ ਹੋਰ ਅਪਡੇਟ ਦਿੱਤੀ ਗਈ ਹੈ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਵੀਕਐਂਡ 'ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਜਿਹੜੇ ਅਗਰੈਸਿਵ ਡਰਾਈਵਰ ਹੁੰਦੇ ਨੇ ਉਹ ਬਾਹਲੀ ਤੇਜ਼ ਜਿਹੜੀਆਂ ਡਰਾਈਵਿੰਗ ਕਰਦੇ ਨੇ ਤਾਂ ਫਿਰ ਹਾਦਸੇ ਦਾ ਕਾਰਨ ਜਿਹੜਾ ਉਹ ਮੈਨੂੰ ਲੱਗਦਾ ਬਣ ਜਾਂਦਾ ਆ। ਸੋ ਵੀ ਧਿਆਨ ਨਾਲ ਚੱਲਿਆ ਕਰੋ ਅਤੇ ਸਲੋ ਡਰਾਈਵਿੰਗ ਜਿਹੜੀ ਆ ਉਹ ਹਮੇਸ਼ਾ ਉੱਥੇ ਕੀਤਾ ਲਿਖਿਆ ਹੁੰਦਾ ਵੀ ਜਦੋਂ ਕੰਸਟਰਕਸ਼ਨ ਚੱਲ ਰਹੀ ਹੁੰਦੀ ਆ ਬੋਰਡ ਸਾਈਨ ਬੋਰਡ ਜਿਹੜੇ ਉਹ ਚੇਂਜ ਕੀਤੇ ਹੁੰਦੇ ਨੇ। ਸੋ ਡਰਾਈਵਿੰਗ ਜਿਹੜੀ ਆ ਉਹ ਬੜੇ ਧਿਆਨ ਨਾਲ ਕਰਿਆ ਕਰੋ। ਆਪਣਾ ਉਹ ਪਹਿਲਾਂ ਕਹਿੰਦੇ ਨਾ ਆਪਣੇ ਬਚਾਓ ਦੇ ਵਿੱਚ ਹੀ ਆਪਣਾ ਬਚਾਓ ਹੈ, ਦੂਜੇ ਦਾ ਤਾਂ ਪਤਾ ਨਹੀਂ ਕਿਹੜੇ ਨੇ ਕਿੱਧਰੋਂ ਆ ਕੇ ਕੀ ਕਰ ਦੇਣਾ ਹੈ। ਸੋ ਆਪਣੇ ਬਚਾਓ ਵਿੱਚ ਹੀ ਆਪਣਾ ਬਚਾਓ ਹੈ। ਕਿਆ BC ਤੋਂ ਹੀ ਜਿਹੜੀ ਇੱਕ ਖਬਰ ਆ ਉਹਦੇ ਵਿੱਚ ਖਬਰ ਆ ਰਹੀ ਕਿ ਆਪਣਾ ਪੰਜਾਬ ਦਾ ਹੀ ਨੌਜਵਾਨ ਮੁੰਡਾ ਬੜੇ ਧਿਆਨ ਨਾਲ ਟਰੱਕ ਲੈ ਕੇ ਜਾ ਰਿਹਾ ਪਰ ਉਧਰੋਂ ਦੂਜੇ ਪਾਸਿਓਂ ਓਵਰਟੇਕ ਕਰਨ ਵਾਲੇ ਨੇ ਲਿਆ ਕੇ ਸਿੱਧਾ ਵਿੱਚ ਮਾਰਿਆ ਅਤੇ ਟਰੱਕ ਜਿਹੜਾ ਆ ਉਹ ਸੜ ਗਿਆ ਅਤੇ ਮੁੰਡੇ ਦੀ ਜਿਹੜੀ ਆ ਉਹ ਮੌਕੇ 'ਤੇ ਹੀ ਜਿਹੜੀ ਆ ਮੌਤ ਹੋ ਗਈ। ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਅਕਸਰ ਹੁੰਦੀਆਂ ਰਹਿੰਦੀਆਂ ਨੇ। ਸੋ ਆਪਾਂ ਗੱਲਬਾਤ ਜਿਹੜੀ ਆ ਉਹ ਸੁਣਦੇ ਰਹਿੰਦੇ ਹਾਂ। ਬ੍ਰਿਟਿਸ਼ ਕੋਲੰਬੀਆ 'ਚ ਜਿਹੜਾ ਵਾਪਰਿਆ ਇੱਕ ਸੜਕ ਹਾਦਸੇ 'ਚ CN ਦੇ ਟਰੱਕ ਡਰਾਈਵਰ ਜਗਸੀਰ ਸਿੰਘ ਗਿੱਲ ਪੰਜਾਬ ਦੇ ਪਿੰਡ ਘੋਲੀਏ ਤੋਂ ਉਹਨਾਂ ਦੀ ਮੌਤ ਦੀ ਜਿਹੜੀ ਆ ਉਹ ਖਬਰ ਆਈ ਆ। ਦੂਜੇ ਪਾਸੇ ਜਿਹੜਾ ਸਾਹਮਣੇ ਟਰੱਕ ਲਿਆ ਰਿਹਾ ਉਹ ਜਾਨਵਰਾਂ ਦਾ, ਮੇਰੇ ਖਿਆਲ ਉਹਦੇ ਵਿੱਚ ਗਾਵਾਂ ਲੱਦੀਆਂ ਹੋਈਆਂ ਸਨ, ਉਹਨੇ ਦੂਸਰੇ ਸਾਈਡ ਤੋਂ ਓਵਰਟੇਕ ਗਲਤ ਸਾਈਡ ਤੋਂ ਕਈ ਵਾਰੀ ਆਪਾਂ ਓਵਰਟੇਕ ਕਰਦੇ ਹਾਂ, ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਜਦੋਂ ਉਹਨੇ ਕੀਤੀ ਅਤੇ ਸਿੱਧਾ ਹੀ ਉਹਦੇ ਵਿੱਚ ਲਿਆ ਕੇ ਟਰੱਕ ਜਿਹੜਾ ਮਾਰਿਆ ਅਤੇ ਮੌਕੇ ਟਰੱਕ ਨੂੰ ਜਿਹੜੀ ਆ ਅੱਗ ਲੱਗ ਗਈ ਅਤੇ ਮੁੰਡੇ ਦੀ ਉੱਥੇ ਜਿਹੜੀ ਉਹ ਮੌਤ ਹੋ ਗਈ। ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਜਦੋਂ ਸੁਣਦੇ ਹਾਂ ਤਾਂ ਫਿਰ ਬਹੁਤ ਦੁੱਖ ਹੁੰਦਾ ਕਿ ਆਪਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਿਉਂ ਕਰਦੇ ਹਾਂ। ਪਰ ਖੈਰ ਇਹੀ ਕਹਿ ਸਕਦੇ ਹਾਂ ਕਿ ਜਿਹੜੀ ਆ ਡਰਾਈਵਿੰਗ ਆ ਉਹ ਬੜੇ ਧਿਆਨ ਨਾਲ, ਬੜਾ ਕੌਸ਼ੀਅਸ ਹੋ ਕੇ, ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਜੀ ਦਾ ਨੰਬਰ 416-9942-4972 'ਤੇ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰਨੀ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ, ਲਾਈਫ ਟਰਮ, ਸੁਪਰਵਾਈਜ਼ ਦਾ ਇੰਸ਼ੋਰੈਂਸ ਤਾਂ ਸਿਮਰਨ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 416-9942-7272 ਸਿਮਰਨ ਜੀ ਦਾ ਨੰਬਰ ਆ, ਇਸ ਨੰਬਰ 'ਤੇ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਟੈਕਸ ਸਪਿਰਿਟ ਦਾ ਨੰਬਰ 905-6214100, 905-6214100 ਟੈਕਸ ਸਪਿਰਿਟ ਦਾ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਲੈਣੀ ਆ ਕਿ ਟੈਕਸ ਸਪਿਰਿਟ 905-6214100 ਟੈਕਸ ਸਪਿਰਿਟ ਦਾ ਨੰਬਰ ਆ। ਘਰਾਂ ਦੇ ਵਿੱਚ ਸਿਕਿਉਰਿਟੀ ਕੈਮਰੇ ਲਗਾਉਣੇ ਨੇ, ਵੀਡੀਓ ਡੋਰਬੈਲ ਲਗਾਉਣੀ ਆ ਤਾਂ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ। ਹੋਮ ਥੀਏਟਰ ਤੁਸੀਂ ਇੰਸਟਾਲ ਕਰਾਉਣੇ, ਨੈਟਵਰਕਿੰਗ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ, ਟੈਕਸ ਸਪਿਰਿਟ ਦੇ ਨਾਲ ਗੱਲਬਾਤ ਕਰੋ। 905-6214100 ਇਹਨਾਂ ਦਾ ਨੰਬਰ ਆ ਜੀ। ਔਰ ਬਹੁਤ ਵਧੀਆ ਪ੍ਰੋਫੈਸ਼ਨਲ ਕੰਮ ਕਰਦੇ ਨੇ ਟੈਕਸ ਸਪਿਰਿਟ ਵਾਲੇ, 905-6214100। ਗੁਰਸ਼ਰਨ ਬੌਬੀ ਸਿੱਧੂ ਜੀ ਦਾ ਨੰਬਰ 647-5-39-30 ਵੀ। ਰਸਤੇ ਦੇ ਵਿੱਚ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਆ, ਸੱਟ ਪੇਟ ਲੱਗ ਜਾਂਦੀ ਆ, ਕਲੇਮ ਲੈਣਾ ਚਾਹੁੰਦੇ ਹੋ ਤਾਂ ਗੁਰਸ਼ਰਨ ਬੌਬੀ ਸਿੱਧੂ ਜੀ ਦੇ ਨਾਲ ਵੀ ਗੱਲਬਾਤ ਤੁਸੀਂ ਸੰਪਰਕ ਕਰੋ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਿਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 647-5-39-30 ਵੀ ਇਹਨਾਂ ਦਾ ਨੰਬਰ ਹੈ। 647-5-39-30 ਦੇ ਵੀ ਤੁਸੀਂ ਗੱਲਬਾਤ ਜਿਹੜੀ ਆ ਉਹ ਕਰ ਲੈਣੀ ਇਹਨਾਂ ਦੇ ਨਾਲ। ਔਰ ਬੜੀ ਜਲਦੀ ਪੰਜਾਬ ਭਰ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸੁਰਜੀਤ ਮੋਗਾ ਜੀ ਜੁੜਨਗੇ। ਖਬਰਾਂ ਤੋਂ ਰਾਈਟ ਵੇ ਬਾਅਦ ਅਸੀਂ ਗੱਲਬਾਤ ਜਗਦੀਸ਼ ਭਾਈ ਦੇ ਨਾਲ ਵੀ ਸੰਪਰਕ ਕਰਾਂਗੇ, ਉਹ ਵੀ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਣਗੇ। ਪਰ ਇੱਕ ਗੀਤ ਆ, ਉਸ 'ਤੇ ਕੁਝ ਬੋਲ ਸੁਣਦੇ ਹਾਂ ਅਤੇ ਫਿਰ ਵਾਪਸ ਆਉਂਦੇ ਹਾਂ ਅਤੇ ਰਾਈਟ ਵੇ ਬਾਅਦ ਪੰਜਾਬ ਦੀਆਂ ਖਬਰਾਂ ਲੈ ਕੇ ਸੁਰਜੀਤ ਮੋਗਾ ਜੀ ਹਾਜ਼ਰ ਹੋਣਗੇ। ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਸੁਰਜੀਤ ਮੋਗਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਪੰਜਾਬ ਭਾਰਤ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ, ਖਬਰਾਂ ਨੂੰ ਸਪੋਂਸਰ ਕੀਤਾ ਜਾਂਦਾ ਹੈ ਜੀ ਜੈਗ ਆਇਲ ਜੀ ਵੱਲੋਂ। 416-371-7777 'ਤੇ ਤੁਸੀਂ ਜੈਗ ਆਇਲ ਜੀ ਦੇ ਨਾਲ ਸੰਪਰਕ ਕਰ ਲੈਣਾ ਹੈ। 416-371-7777 ਜੈਗ ਆਇਲ ਜੀ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸੰਪਰਕ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ। ਆਵਰ ਹੋਮ ਅਪਲਾਇੰਸਿਸ 4 ਲੋਕੇਸ਼ਨ ਤੋਂ ਸਰਵ ਕਰਦੇ ਨੇ, 416-555-5553 'ਤੇ ਤੁਸੀਂ ਆਵਰ ਹੋਮ ਅਪਲਾਇੰਸਿਸ ਵਾਲਿਆਂ ਦੇ ਨਾਲ ਗੱਲਬਾਤ ਕਰ ਲੈਣੀ ਹੈ। ਅਪਲਾਇੰਸਿਸ ਤੁਸੀਂ ਖਰੀਦਣੇ ਨੇ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 4 ਲੋਕੇਸ਼ਨ ਇਹਨਾਂ ਦੀਆਂ ਹੈਗੀਆਂ ਨੇ, ਬਰੈਂਪਟਨ, ਦੇ ਵਿੱਚ ਇੱਕ ਲੋਕੇਸ਼ਨ ਆ, ਈਟੋਬੀਕੋ ਦੇ ਵਿੱਚ ਇੱਕ ਬਹੁਤ ਵੱਡੀ ਲੋਕੇਸ਼ਨ ਆ, ਸਟੋਨੀ ਕ੍ਰੀਕ ਲੰਡਨ ਦੇ ਵਿੱਚ ਵੀ ਇਹਨਾਂ ਦੀ ਲੋਕੇਸ਼ਨ ਆ, 416-551-5553 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਨਾਲ। ਔਰ ਇਸ ਤੋਂ ਇਲਾਵਾ ਨੰਬਰ ਜਿਹੜਾ ਮੈਂ ਸਾਂਝਾ ਕਰਨਾ ਜੀ, ਰੈਕਸਟੇਲ ਬੋਡੀ ਸ਼ੋਪ, 416-749-9596 ਰਿਕ ਚੀਮਾ ਅਤੇ ਮਨਵਿੰਦਰ ਚੀਮਾ ਜਿਹਦੇ ਨਾਲ ਤੁਸੀਂ ਸੰਪਰਕ ਕਰਨਾ ਹੈ। ਗ੍ਰੈਂਡ ਓਪਨਿੰਗ ਸਪੈਸ਼ਲ ਇਹਨਾਂ ਨੇ ਪ੍ਰਾਈਸ ਲਾਇਆ ਜੀ, ਮਕੈਨੀਕਲ ਸ਼ੋਪ ਅਤੇ ਓਇਲ ਚੇਂਜ ਤੁਸੀਂ ਕਰਾਉਣੀਆਂ ਨੇ, ਬ੍ਰੇਕ ਚੇਂਜ ਤੁਸੀਂ ਕਰਾਉਣੇ ਨੇ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 416-555-5553 ਇਹਨਾਂ ਦਾ ਨੰਬਰ ਹੈ। ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਬਾਰੇ, ਜਿੱਥੇ ਸਵਰਨਜੀਤ ਮੋਗੇ ਸਾਡੇ ਨਾਲ ਜੁੜੇ ਹੋਏ ਨੇ। ਸਵਰਨਜੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸੋਮਵਾਰ 29 ਅਗਸਤ, ਦੇਸੀ ਮਹੀਨਾ 13 ਭਾਦੋਂ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਪਾਕਿਸਤਾਨ ਵਿਖੇ ਆਏ ਹੜ੍ਹਾਂ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ, ਅਰਬਾਂ ਰੁਪਏ ਦਾ ਹੋਇਆ ਨੁਕਸਾਨ। ਗੁਲਾਮ ਨਬੀ ਆਜ਼ਾਦ ਨੇ ਕਿਹਾ, ਬਿਮਾਰ ਹੋਈ ਕਾਂਗਰਸ ਡਾਕਟਰ ਦੀ ਥਾਂ ਕੰਪਾਊਂਡਰ ਤੋਂ ਲੈ ਰਹੀ ਹੈ ਦਵਾਈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਰਹੱਦੀ ਖੇਤਰ ਵਿੱਚ ਮਾਈਨਿੰਗ ਤੇ ਰੋਕ, ਪੰਜਾਬ ਸਰਕਾਰ ਨੂੰ ਲਾਈ ਫਟਕਾਰ। ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬ ਪੁਲਿਸ ਤੇ ਜੇਲ੍ਹ ਮੰਤਰੀ ਨੂੰ ਦਿੱਤੀ ਗਈ ਧਮਕੀ। ਅੰਮ੍ਰਿਤਸਰ ਵਿਖੇ ਸਿਗਰਟ ਪੀਣ ਤੋਂ ਮਨਾ ਕਰਨ ਤੇ ਅੰਮ੍ਰਿਤਧਾਰੀ ਸਿੱਖ ਦਾ ਵੱਢਿਆ ਕੰਨ। ਦੁਬਈ ਵਿਖੇ ਏਸ਼ੀਆ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਇਸ ਸਾਲ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਨੇ। ਪਹਿਲਾਂ ਸਿਆਸੀ ਸੰਕਟ, ਫਿਰ ਆਰਥਿਕ ਸੰਕਟ ਅਤੇ ਹੁਣ ਹੜ੍ਹਾਂ ਦਾ ਸੰਕਟ। ਇੱਥੋਂ ਦੇ ਲੋਕ ਲਗਾਤਾਰ ਇਹਨਾਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵਿੱਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਗੁਆਂਢੀ ਦੇਸ਼ ਵਿੱਚ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 3 ਕਰੋੜ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਨੇ। 10 ਲੱਖ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਪਾਕਿਸਤਾਨ ਸਰਕਾਰ ਨੂੰ ਪਿਛਲੇ ਦਿਨੀ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਮੁਤਾਬਕ 14 ਜੂਨ 2022 ਤੋਂ ਹੋ ਰਹੀ ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਏ ਨੇ। ਇਸ ਕਾਰਨ ਹੁਣ ਤੱਕ ਕਰੀਬ 1033 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 207 ਔਰਤਾਂ ਅਤੇ 348 ਬੱਚੇ ਸ਼ਾਮਲ ਨੇ। ਹੁਣ ਤੱਕ 1500 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 119 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 71 ਲੋਕ ਜ਼ਖਮੀ ਦੱਸੇ ਜਾ ਰਹੇ ਨੇ। 24 ਘੰਟਿਆਂ ਦੇ ਇਸ ਅੰਕੜੇ ਵਿੱਚ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ਦੇ ਵਿੱਚ ਹੋਈਆਂ ਨੇ। ਹੁਣ ਪਾਕਿਸਤਾਨ ਵਿੱਚ ਸਬਜ਼ੀਆਂ ਦਾ ਸੰਕਟ ਵੀ ਖੜਾ ਹੋ ਗਿਆ। ਇੱਥੇ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਨੇ। ਬਲੋਚਿਸਤਾਨ ਤੇ ਸਿੰਧ ਸੂਬਿਆਂ ਵਿੱਚ ਹੜ੍ਹਾਂ ਦੇ ਹਾਲਾਤ ਕਾਰਨ ਫਸਲਾਂ ਤਬਾਹ ਹੋ ਚੁੱਕੀਆਂ ਨੇ, ਜਿਸ ਕਾਰਨ ਪਾਕਿਸਤਾਨ ਵਿੱਚ ਟਮਾਟਰ 500 ਰੁਪਏ ਕਿਲੋ ਤੇ ਪਿਆਜ਼ 400 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਨਿਊਜ਼ ਏਜੰਸੀ ਅਨੁਸਾਰ ਪਾਕਿਸਤਾਨ ਵਾਘਾ ਸਰਹੱਦ ਰਸਤੇ ਭਾਰਤ ਤੋਂ ਟਮਾਟਰ ਮੰਗਵਾਉਣ ਤੇ ਵਿਚਾਰ ਕਰ ਰਿਹਾ ਹੈ। ਕਾਂਗਰਸ ਤੋਂ ਅਸਤੀਫਾ ਦੇਣ ਮਗਰੋਂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਕਾਂਗਰਸ ਇਸ ਵੇਲੇ ਬਿਮਾਰ ਹੈ ਜੋ ਡਾਕਟਰ ਦੀ ਬਜਾਏ ਕੰਪਾਊਂਡਰ ਤੋਂ ਦਵਾਈ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਗਲਤੀਆਂ ਨੂੰ ਠੀਕ ਨਹੀਂ ਕਰ ਰਹੀ। ਇਸ ਵੇਲੇ ਵੱਡੀ ਗਿਣਤੀ ਸੂਬਿਆਂ ਵਿੱਚ ਕਾਂਗਰਸ ਆਗੂ ਪਾਟੋ ਧਾੜ ਦਾ ਸ਼ਿਕਾਰ ਹੋਏ ਪਏ ਨੇ, ਪਰ ਹਾਈਕਮਾਂਡ ਕੋਲ ਆਗੂਆਂ ਨੂੰ ਜੋੜੇ ਰੱਖਣ ਲਈ ਸਮਾਂ ਹੀ ਨਹੀਂ ਹੈ। ਇਸ ਵੇਲੇ ਕਾਂਗਰਸ ਦੀ ਨੀਂਹ ਹੀ ਕਮਜ਼ੋਰ ਹੋ ਗਈ ਹੈ ਤੇ ਪਾਰਟੀ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ। ਕੇਜਰੀਵਾਲ ਸਰਕਾਰ ਦੇ ਵਿਧਾਨ ਸਭਾ ਵਿੱਚ ਵਿਸ਼ਵਾਸ ਮਤ ਤੇ ਚਰਚਾ ਤੋਂ ਪਹਿਲਾਂ ਭਾਜਪਾ ਆਗੂ ਨੇ ਰੱਜ ਕੇ ਹੰਗਾਮਾ ਕੀਤਾ। ਉਹ ਸਦਨ ਵਿਚਕਾਰ ਆ ਕੇ ਸਿਸੋਦੀਆ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਭਾਜਪਾ ਵਿਧਾਇਕਾਂ ਦੇ ਸ਼ਾਂਤ ਨਾ ਹੋਣ ਤੇ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਉਨ੍ਹਾਂ ਨੂੰ ਮਾਰਸ਼ਨਾਂ ਰਾਹੀਂ ਸਦਨ ਤੋਂ ਬਾਹਰ ਕਢਵਾ ਦਿੱਤਾ। ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰ ਜਾਣ ਬੁੱਝ ਕੇ ਅਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵਾਸ ਮਤ ਤੇ ਚਰਚਾ ਕਰਨ ਤੋਂ ਬਾਅਦ ਵੋਟਿੰਗ ਵੀ ਹੋਵੇਗੀ। ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਤੋਂ ਰਾਜ ਦੇ ਵਿਦਿਅਕ ਅਦਾਰਿਆਂ ਵਿੱਚ ਹਿਜਾਬ ਤੇ ਪਾਬੰਦੀ ਹਟਾਉਣ ਤੋਂ ਇਨਕਾਰ ਕਰਦੇ ਕਰਨਾਟਕ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਜਵਾਬ ਮੰਗਿਆ ਹੈ। ਜਸਟਿਸ ਹੇਮੰਤ ਗੁਪਤਾ ਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਪਟੀਸ਼ਨਾਂ ਤੇ ਰਾਜ ਨੂੰ ਨੋਟਿਸ ਜਾਰੀ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਹੱਦੀ ਖੇਤਰਾਂ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਮਾਈਨਿੰਗ ਤੇ ਰੋਕ ਰਹੇਗੀ, ਚਾਹੇ ਇਹ ਜਾਇਜ਼ ਹੋਵੇ ਜਾਂ ਫਿਰ ਨਾਜਾਇਜ਼ ਹੋਵੇ। ਕੋਰਟ ਨੇ ਕਿਹਾ ਕਿ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ। ਕੋਰਟ ਦੇ ਹੁਕਮਾਂ ਮਗਰੋਂ ਪਠਾਨਕੋਟ ਤੇ ਗੁਰਦਾਸਪੁਰ ਦੇ ਸੱਦ ਨਾਲ ਲੱਗਦੇ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਰਹੇਗੀ। ਸਰਹੱਦੀ ਖੇਤਰਾਂ ਵਿੱਚ ਦਿਨ ਰਾਤ ਚੱਲਣ ਵਾਲੀ ਮਾਈਨਿੰਗ ਨੂੰ ਲੈ ਕੇ BSF ਨੇ ਵੀ ਚਿੰਤਾ ਪ੍ਰਗਟਾਈ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦਿਨੀ ਮਾਈਨਿੰਗ ਕਾਰਨ ਡਿੱਗੇ ਪਠਾਨਕੋਟ ਚੱਕੀ ਦਰਿਆ ਦੇ ਬਣੇ ਰੇਲਵੇ ਪੁਲ ਤੇ ਵੀ ਚਰਚਾ ਕੀਤੀ ਹੈ। ਉਧਰ ਹਾਈ ਕੋਰਟ ਵੱਲੋਂ ਸਰਹੱਦੀ ਖੇਤਰਾਂ ਵਿਚ ਹਰ ਤਰ੍ਹਾਂ ਦੀ ਮਾਈਨਿੰਗ ਤੇ ਰੋਕ ਲਾਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਈਨਿੰਗ ਬਾਰੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜੋ ਫੈਸਲਾ ਆਇਆ ਹੈ ਇਹ ਪੰਜਾਬ ਸਰਕਾਰ ਲਈ ਸਬਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਮੇਸ਼ਾ ਕਹਿੰਦੀ ਸੀ ਕਿ ਮਾਈਨਿੰਗ ਦੇ ਮੁੱਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਪਰ ਹੁਣ ਕੇਂਦਰੀ ਏਜੰਸੀਆਂ ਨੇ ਵੀ ਕਹਿ ਦਿੱਤਾ ਹੈ ਕਿ ਪੰਜਾਬ ਵਿਚ ਜੋ ਵੀ ਮਾਈਨਿੰਗ ਹੋ ਰਹੀ ਹੈ ਉਹ ਗਲਤ ਤਰੀਕੇ ਨਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਪੰਜਾਬ ਸਰਕਾਰ ਗੰਭੀਰਤਾ ਨਾਲ ਲਵੇ, ਇਸ ਮਾਮਲੇ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਸਿਰਫ ਪਠਾਨਕੋਟ ਤੇ ਗੁਰਦਾਸਪੁਰ ਵਿਚ ਹੀ ਨਹੀਂ ਪੰਜਾਬ ਦੇ ਹੋਰ ਇਲਾਕਿਆਂ ਦੇ ਵਿਚ ਵੀ ਚੱਲ ਰਹੀ ਹੈ। ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਧਮਕੀ ਦਿੱਤੀ ਹੈ। ਦੱਸਣਾ ਬਣਦਾ ਕਿ ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਦੇ ਮਾਮਲੇ ਵਿਚ ਲੁੜੀਂਦਾ ਹੈ ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਦੇ ਯਤਨ ਤੇਜ਼ ਹੋ ਗਏ ਨੇ। ਗੋਲਡੀ ਬਰਾੜ ਨੇ ਫੇਸਬੁੱਕ ਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਉਸਨੇ ਪੰਜਾਬ ਪੁਲਿਸ ਨੂੰ ਕਿਹਾ ਕਿ ਕੇਂਦਰੀ ਜੇਲ੍ਹ ਬਠਿੰਡਾ ਦਾ ਇੱਕ ਸਹਾਇਕ ਸੁਪਰਡੈਂਟ ਬਠਿੰਡਾ ਜੇਲ੍ਹ ਵਿਚ ਬੰਦ ਉਨ੍ਹਾਂ ਦੇ ਸਾਥੀਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਬਠਿੰਡਾ ਵਿਚ ਸਾਰ ਸੰਧੂ, ਬੌਬੀ ਮਲਹੋਤਰਾ ਤੇ ਜਗ ਰੋਸ਼ਨ ਹੁੰਦਲ ਨੂੰ ਤੰਗ ਕੀਤਾ ਜਾ ਰਿਹਾ ਹੈ। ਉਸਨੇ ਡੀਜੀਪੀ ਗੌਰਵ ਯਾਦਵ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕੀਤੀ ਕਿ ਜੇਲ੍ਹ ਦੇ ਡਿਪਟੀ ਸੁਪਰਡੈਂਟ ਖਿਲਾਫ਼ ਕਾਰਵਾਈ ਕੀਤੀ ਜਾਵੇ, ਜੇ ਕਾਰਵਾਈ ਨਹੀਂ ਹੁੰਦੀ ਇਸ ਮਾਮਲੇ ਵਿਚ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾਵਾਂ ਦੀ ਜੇਲ੍ਹ ਬਦਲੀ ਜਾਵੇ ਤੇ ਡਿਪਟੀ ਸੁਪਰਡੈਂਟ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਜੇਕਰ ਉਨ੍ਹਾਂ ਦੇ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸਦੀ ਜ਼ਿੰਮੇਵਾਰੀ ਪੁਲਿਸ ਦੀ ਹੋਵੇਗੀ। ਉਧਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਖਰੜ ਚ ਦਰਜ ਐਨਡੀਪੀਐਸ ਦੇ ਅਸਲਾ ਐਕਟ ਦੇ ਮਾਮਲੇ ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਫਰਜ਼ੀ ਪਾਸਪੋਰਟ ਰਾਹੀਂ ਆਪਣੇ ਭਰਾ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿਚ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਹੈ। ਬਹੁਤ ਚਰਚਿਤ ਜੰਗਲਾਤ ਜ਼ਮੀਨ ਘੁਟਾਲੇ ਵਿਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਦਾ ਨਾਂ ਵੀ ਗੂੰਜਣ ਲੱਗ ਪਿਆ ਹੈ। ਸੂਤਰਾਂ ਮੁਤਾਬਕ ਸੰਧੋਆ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿਚ ਆ ਗਏ ਨੇ, ਇਸ ਲਈ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਸੂਤਰਾਂ ਮੁਤਾਬਕ ਰੂਪਨਗਰ ਦੇ ਪਿੰਡ ਘਰੂਰਾਂ ਵਿਚ ਕਰੀਬ 2 ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ 10 ਗੁਣਾ ਵੱਧ ਕੀਮਤ ਤੇ ਵੇਚਣ ਸਬੰਧੀ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦਾ ਸੇਕ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਸੰਧੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਕਾਰ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿਚ ਆ ਗਈ ਹੈ। ਦੂਜੇ ਪਾਸੇ ਅਮਰਜੀਤ ਸੰਧੋਆ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਸਾਜਿਸ਼ ਹੈ ਤੇ ਉਹ ਬੇਕਸੂਰ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਪੂਰੇ ਮਾਮਲੇ ਬਾਰੇ ਸਮਝਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਇਨੋਵਾ ਗੱਡੀ ਉਨ੍ਹਾਂ ਦੇ ਸਹੁਰੇ ਨੇ ਵਰਤਣ ਲਈ ਦਿੱਤੀ ਸੀ, ਪਰ ਉਨ੍ਹਾਂ ਕਦੇ ਆਪਣੇ ਸਹੁਰਿਆਂ ਤੋਂ ਆਮਦਨ ਦੇ ਸਰੋਤਾਂ ਬਾਰੇ ਨਹੀਂ ਪੁੱਛਿਆ ਹੈ। ਲੁਧਿਆਣਾ ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਹਨੇ ਦਿਨੀ ਵਿਜੀਲੈਂਸ ਦੇ ਮਹਿਮਾਨ ਬਣੇ ਹੋਏ ਨੇ। ਪਿਛਲੇ 5 ਦਿਨਾਂ ਤੋਂ ਉਹ ਵਿਜੀਲੈਂਸ ਦਫ਼ਤਰ ਵਿਚ ਰਿਮਾਂਡ ਤੇ ਚੱਲਦੇ ਨੇ। ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਾ ਮਿਲਣ ਤੇ ਉਹ ਪਹਿਲਾਂ ਹੀ ਪਰੇਸ਼ਾਨ, ਉਪਰੋਂ ਮੱਛਰਾਂ ਨੇ ਸਾਬਕਾ ਮੰਤਰੀ ਨੂੰ ਵੱਖਰੇ ਤੌਰ ਤੇ ਪਰੇਸ਼ਾਨ ਕੀਤਾ ਹੋਇਆ ਸੀ। ਇਸ ਲਈ ਐਤਵਾਰ ਨੂੰ ਵਿਜੀਲੈਂਸ ਅਧਿਕਾਰੀਆਂ ਨੇ ਨਗਰ ਨਿਗਮ ਨੂੰ ਕਹਿ ਕੇ ਦਫ਼ਤਰ ਦੇ ਅੰਦਰ ਤੇ ਨੇੜੇ ਚੜ ਦੀ ਜਗ੍ਹਾ ਤੇ ਫੋਗਿੰਗ ਕਰਵਾਈ ਤਾਂ ਕਿ ਮੱਛਰਾਂ ਤੋਂ ਰਾਹਤ ਮਿਲ ਸਕੇ। ਪਰ ਇਸ ਫੋਗਿੰਗ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਕਾਂਗਰਸ ਦੇ ਮੁਲਜ਼ਮ ਸਾਬਕਾ ਮੰਤਰੀ ਨੂੰ ਚੰਗੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਦੋਸ਼ ਲੱਗ ਚੁੱਕੇ ਨੇ ਕਿ ਸਾਬਕਾ ਮੰਤਰੀ ਨੂੰ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਦਰਅਸਲ 4 ਦਿਨਾਂ ਤੋਂ ਮੱਛਰਾਂ ਤੋਂ ਪਰੇਸ਼ਾਨ ਸਾਬਕਾ ਮੰਤਰੀ ਪਿਛਲੇ ਕਮਰੇ ਵਿਚ ਬੈਠੇ ਸਨ। ਸ਼ਨਿਚਰਵਾਰ ਦੀ ਰਾਤ ਨੂੰ ਸਾਬਕਾ ਮੰਤਰੀ ਨੇ ਮੱਛਰਾਂ ਤੋਂ ਪਰੇਸ਼ਾਨ ਹੋਣ ਦੀ ਸ਼ਿਕਾਇਤ ਕੀਤੀ ਸੀ। ਉਹ ਠੀਕ ਤਰ੍ਹਾਂ ਸੌਂ ਨਹੀਂ ਸਕੇ ਸਨ, ਜਿਸ ਤੋਂ ਬਾਅਦ ਐਤਵਾਰ ਨੂੰ ਹੀ ਉੱਥੇ ਫੋਗਿੰਗ ਕਰਵਾ ਦਿੱਤੀ ਗਈ। ਅੰਮ੍ਰਿਤਸਰ ਵਿਚ ਬੀਤੇ ਦਿਨ ਇੱਕ ਅੰਮ੍ਰਿਤਧਾਰੀ ਸਿੱਖ ਦੇ ਘਰ ਤੇ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੰਨ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਅੰਮ੍ਰਿਤਧਾਰੀ ਸਿੱਖ ਨੇ ਸਿਗਰਟ ਪੀਣ ਵਾਲਿਆਂ ਨੂੰ ਅਜਿਹਾ ਕਰ ਤੋਂ ਰੋਕਿਆ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਅੰਮ੍ਰਿਤਧਾਰੀ ਸਿੱਖ ਦਾ ਕੰਨ ਵੱਢ ਦਿੱਤਾ। ਮਾਮਲਾ ਥਾਣਾ ਸੁਲਤਾਨਵਿੰਡ ਅਧੀਨ ਪੈਂਦੀ ਚੌਕੀ ਕੋਟ ਮਿੱਤ ਸਿੰਘ ਦਾ ਹੈ। ਇਸ ਮਾਮਲੇ ਦੇ ਸਬੰਧ ਵਿਚ ਜ਼ਖਮੀ ਸ਼ਿਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਗ੍ਰੰਥੀ ਸ਼ਿਵਿੰਦਰ ਸਿੰਘ ਘਰੋਂ ਕੁਝ ਸਮਾਨ ਲੈਣ ਲਈ ਮਾਰਕੀਟ ਗਿਆ ਤਾਂ ਇਸ ਦੌਰਾਨ ਉਸਦੇ ਘਰ ਦੇ ਬਾਹਰ ਹੀ ਕੁਝ ਨੌਜਵਾਨ ਬੈਠ ਕੇ ਸਿਗਰਟ ਪੀ ਰਹੇ ਸਨ। ਸਿਗਰਟ ਪੀਣ ਤੋਂ ਮਨਾ ਕਰਨ ਤੇ ਉਕਤ ਨੌਜਵਾਨਾਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਫਿਰ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਕੁਝ ਸਮੇਂ ਤੋਂ ਬਾਅਦ ਹੀ ਉਕਤ ਨੌਜਵਾਨ ਤੇਜ਼ ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਇਆ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਅੰਮ੍ਰਿਤਧਾਰੀ ਸ਼ਿਵਿੰਦਰ ਸਿੰਘ ਅੱਗੇ ਆਇਆ ਤਾਂ ਉਹਨਾਂ ਨੇ ਉਸਤੇ ਹਮਲਾ ਕਰਕੇ ਉਸਦਾ ਕੰਨ ਹੀ ਵੱਢ ਦਿੱਤਾ, ਜਿਸ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਸ਼ਿਵਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਏਸ਼ੀਆ ਕੱਪ ਦੇ ਇੱਕ ਰੋਮਾਂਚਕ ਮੁਕਾਬਲੇ ਵਿਚ ਭਾਰਤ ਭਾਰਤ ਦੇ ਹਾਰਦਿਕ ਪਾਂਡਿਆ ਨੇ ਨਬਾਰ 33 ਦੌੜਾਂ ਬਣਾਈਆਂ। ਭਾਰਤ ਦੀ ਜਿੱਤ ਵਿੱਚ ਰਵਿੰਦਰ ਜਡੇਜਾ 35 ਦੌੜਾਂ ਤੇ ਵਿਰਾਟ ਕੋਹਲੀ 35 ਦੌੜਾਂ ਦਾ ਅਹਿਮ ਯੋਗਦਾਨ ਰਿਹਾ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 26 ਦੌੜਾਂ ਬਦਲੇ ਪਾਕਿਸਤਾਨ ਦੀਆਂ 4 ਵਿਕਟਾਂ ਤੇ ਹਾਰਦਿਕ ਪਾਂਡਿਆ ਨੇ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਭਾਰਤ ਦਾ ਅਗਲਾ ਮੁਕਾਬਲਾ ਹਾਂਗਕਾਂਗ ਨਾਲ 31 ਅਗਸਤ ਨੂੰ ਹੋਵੇਗਾ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਟਰੰਪ ਟਰਾਂਸਪੋਰਟ ਲੋਕਲ ਕੰਟੇਨਰ ਵਰਕ ਦੇ ਲਈ ਓਨਰ ਆਪਰੇਟਰ ਹਾਇਰ ਕਰ ਰਹੇ ਨੇ। ਕਾਲ ਕਰੋ 416-816-4516 ਤੇ। ਤੁਹਾਡੇ ਪਾਸ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। 416-816-4516 ਤੇ ਕਾਲ ਕੀਤੀ ਜਾ ਸਕਦੀ ਹੈ।
Hi, this is Simran Saini from All Kind Insurance. ਜ਼ਿੰਦਗੀ ਦਾ ਸਭ ਤੋਂ ਮੇਨ ਐਸੈਟ ਤੁਸੀਂ ਖੁਦ ਹੋ। ਤੁਹਾਡੀ ਸਿਹਤ ਤੇ ਤੁਹਾਡੀ ਅਰਨਿੰਗ ਅਬਿਲਟੀ ਹੈ। ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਇੰਸ਼ੋਰੈਂਸ ਦੇ ਨਾਲ ਕਵਰ ਜ਼ਰੂਰ ਕਰੋ। ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਟੂ ਕਸਟਮਾਈਜ਼ ਪਲਾਨ ਬਣਾ ਸਕਦੇ ਹੋ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ, ਕ੍ਰਿਟੀਕਲ, ਮਨੀ ਬੈਕ ਪਲਾਨ, ਬੱਚਿਆਂ ਦਾ ਐਜੂਕੇਸ਼ਨ ਪਲਾਨ, ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ। ਔਰ ਅਗਰ ਤੁਸੀਂ ਵਰਕ ਪਰਮਿਟ ਤੇ ਹੋ ਜਾਂ ਸਟੂਡੈਂਟ ਹੋ ਤਾਂ ਇੰਸ਼ੋਰੈਂਸ ਲੈ ਸਕਦੇ ਹੋ। ਅਗਰ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਵੀ ਲੈਣਾ ਚਾਹੁੰਦੇ ਹੋ ਤਾਂ ਕਾਲ ਮੀ ਸਿਮਰਨ ਸੈਣੀ ਐਟ 416-994-7272, 416-993-7272।
ਉਹ ਕੀ ਗੱਲ ਮੌਂਟੂ, ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ, ਗੱਲ ਕੀ ਹੈ?
ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ। ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ।
ਬਿਲਕੁਲ ਸਹੀ ਪਛਾਣਿਆ, ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ। ਫਸਟ ਜਾਂ ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ, ਹੈਵੀ ਮਸ਼ੀਨਰੀ, ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ, ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ।
ਉਹ ਯਾਰ ਜਦ ਤੈਨੂੰ ਇੰਨਾ ਪਤਾ, ਨੰਬਰ ਵੀ ਦੇ ਫਿਰ।
ਲੈ ਕਰ ਨੋਟ ਫਿਰ। 416-732-2611, 416-732-2611, ਲਾਇਸੈਂਸ ਨੰਬਰ M120-00176। ਜਸ ਭੁੱਲਰ, ਨਾਂ ਯਾਦ ਰੱਖੀ।
ਕਿਸੇ ਦੇ ਸਬਰ ਦਾ ਇਮਤਿਹਾਨ ਨਾ ਲਿਆ ਕਰੋ। ਮੈਂ ਅਜਿਹਾ ਕਰਨ ਵਾਲਿਆਂ ਨੂੰ ਅਕਸਰ ਪਛਤਾਉਂਦੇ ਦੇਖਿਆ ਹੈ। ਕਿਹਾ ਇਹ ਗੁੱਡ ਮਾਰਨਿੰਗ ਦਾ ਮੈਸੇਜ ਜੋ ਸਾਨੂੰ ਹੋਮ ਲਾਈਫ ਯੂਨੀਵਰਸਿਟੀ ਤੋਂ ਅਜੀਤ ਕਾਚਾ ਜੀ ਵੱਲੋਂ ਭੇਜਿਆ ਜਾਂਦਾ, ਤੇ ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਨਾਲ ਹੀ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਂਦੇ ਹਾਂ। ਮੈਂ ਜਗਦੀਪ ਸਿੰਘ ਗਰੇਵਾਲ ਤੇ ਸਾਜ ਦੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ, ਤੇ ਪ੍ਰੋਗਰਾਮ ਦਾ ਅਗਲਾ ਸੈਗਮੈਂਟ ਸਾਡਾ ਸਪੋਰਟਸ ਦਾ ਹੁੰਦਾ। ਸਪੋਰਟਸ ਨੂੰ ਕਵਰ ਕਰਦੇ ਨੇ ਗੁਰਪ੍ਰੀਤ ਭੋਬਾ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ, ਤੇ ਗੁਰਪ੍ਰੀਤ ਭੋਬਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਤੇ ਉਹਨਾਂ ਨੂੰ ਅਸੀਂ ਆਨਰ ਕਰਦੇ ਹਾਂ। ਬੜੀਆਂ ਵਧੀਆ ਖਬਰਾਂ ਲੈ ਕੇ ਗੁਰਪ੍ਰੀਤ ਜੀ ਸਾਡੇ ਨਾਲ ਤਿਆਰ ਨੇ। ਗੁਰਪ੍ਰੀਤ, ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਵੀਕਐਂਡ ਜਿਹੜਾ ਬਹੁਤ ਵਧੀਆ ਰਿਹਾ ਹੋਵੇਗਾ।
ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਤੁਹਾਡਾ ਵੀਕਐਂਡ ਕਾਫੀ ਵਧੀਆ ਰਿਹਾ, ਤੇ ਦੱਸੋ ਇਸ ਦੇ ਬਾਰੇ ਚ।
ਹਾਂ ਜੀ ਬਿਲਕੁਲ, ਵੀਕਐਂਡ ਤੇ ਮੈਚਸ ਕਾਫੀ ਸੀਗੇ ਜੀ, ਪਰ ਸਭ ਤੋਂ ਵੱਧ ਉੱਥੋਂ ਸ਼ੁਰੂ ਕਰ ਲੈਂਦੇ ਹਾਂ ਜੀ, ਜਿਹੜਾ ਬਲੋਕਬਸਟਰ ਆਫ ਦਾ ਵੀਕਐਂਡ ਰਿਹਾ। ਇਕੱਲੇ ਕੈਨੇਡਾ ਭਰ ਦੇ ਵਿੱਚ ਹੀ ਨਹੀਂ, ਸਾਰੀ ਦੁਨੀਆਂ ਦੇ ਵਿੱਚ ਹੀ ਬਲੋਕਬਸਟਰ ਮੈਚ ਸੀਗਾ ਜੀ, ਔਰ ਜਿਸ ਦੇ ਵਿੱਚ ਇੰਡੀਆ ਵਰਸਿਸ ਪਾਕਿਸਤਾਨ ਏਸ਼ੀਆ ਕੱਪ ਦੇ ਵਿੱਚ ਆਮੋ ਸਾਹਮਣੇ ਹੋਏ। ਇੱਥੇ ਆਪਣੇ ਜੇ ਲੋਕਲ ਗੱਲ ਕਰ ਲਈਏ ਤਾਂ ਰੈਸਟੋਰੈਂਟਸ ਤੇ ਬੈਂਕਵੇਟ ਹਾਲਸ ਬੁੱਕ ਕੀਤੇ ਗਏ ਸੀ, ਤਾਂ ਕਿ ਜਿਹੜੇ ਲੋਕ ਸੀਗੇ ਜੀ ਜਾਂ ਕਮਿਊਨਿਟੀ ਦੇ ਸੀਗੇ ਲੋਕ, ਉਹ ਇਕੱਠੇ ਬੈਠ ਕੇ ਮੈਚ ਦੇਖ ਸਕਣ, ਔਰ ਮੈਚ ਵੀ ਵਧੀਆ ਹੋਇਆ ਜੀ। ਕਈ ਵਾਰੀ ਕੀ ਹੁੰਦਾ ਕਿ ਜਿਸ ਤਰ੍ਹਾਂ ਲਾਸਟ ਵਰਲਡ ਕੱਪ ਦਾ ਮੈਚ ਹੋਇਆ ਸੀ ਤੇ ਪਾਕਿਸਤਾਨ ਦੀ ਟੀਮ 10 ਵਿਕਟਾਂ ਦੇ ਨਾਲ ਜਿੱਤ ਗਈ ਸੀ, ਤੇ ਉਦੋਂ ਇੱਕ ਤਰਫਾ ਮੈਚ ਜਿਹੜਾ ਸੀਗਾ ਜੀ ਹੋਇਆ ਸੀ, ਬਟ ਦਿਸ ਟਾਈਮ ਮੈਚ ਅਖੀਰਲੇ ਓਵਰ ਤੱਕ ਗਿਆ, 2 ਬਾਲਾਂ ਰਹਿੰਦੀਆਂ ਤੱਕ ਜਾ ਕੇ ਇੰਡੀਆ ਨੇ ਬਾਜੀ ਮਾਰੀ ਹੈ। 5 ਵਿਕਟਾਂ ਦੇ ਨਾਲ ਟੀਮ ਇੰਡੀਆ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ। ਹਾਰਦਿਕ ਪਾਂਡਿਆ ਪਲੇਅਰ ਆਫ ਦਾ ਮੈਚ ਰਹੇ ਨੇ, ਬਹੁਤ ਵਧੀਆ ਉਹਨਾਂ ਦੀ ਬਿਹਤਰੀਨ ਬੋਲਿੰਗ ਔਰ ਬੈਟਿੰਗ ਉਹਨਾਂ ਨੇ ਕੀਤੀ ਹੈ ਜੀ, ਔਰ 17 ਬਾਲਾਂ ਦੇ ਵਿੱਚ 33 ਰਨ ਬਣਾ ਕੇ ਇੰਡੀਆ ਨੂੰ ਜਿਹੜਾ ਜੀ ਜਿੱਤ ਦਵਾਈ ਹੈ। ਪਰ ਜਿੱਤ ਦੇ ਨਾਲ ਨਾਲ ਪਾਕਿਸਤਾਨ ਦੀ ਜੇ ਬੋਲਿੰਗ ਦੀ ਆਪਾਂ ਗੱਲ ਕਰੀਏ ਜੀ, ਨਸੀਮ ਸ਼ਾਹ ਤੇ ਜਿਹੜੇ ਉਹਨਾਂ ਦੇ ਸਪਿਨਰ ਸੀਗੇ ਜੀ ਨਵਾਜ਼, ਉਹਨਾਂ ਨੇ ਬਹੁਤ ਵਧੀਆ ਬੋਲਿੰਗ ਕੀਤੀ, ਸਾਰਿਆਂ ਨੂੰ ਇੰਪ੍ਰੈਸ ਕੀਤਾ, ਖਾਸ ਕਰਕੇ ਨਸੀਮ ਸ਼ਾਹ, ਕਿਉਂਕਿ ਉਹਨਾਂ ਦੀ ਜਿਹੜੀ ਸੀਗੀ ਪਹਿਲਾ ਮੈਚ ਸੀਗਾ ਔਰ ਉਸ ਦੇ ਵਿੱਚ ਉਹਨਾਂ ਨੇ ਬਹੁਤ ਬਿਹਤਰੀਨ ਬੋਲਿੰਗ ਕੀਤੀ ਹੈ। ਸਕੋਰ ਪਾਕਿਸਤਾਨ ਦਾ ਘੱਟ ਸੀ ਪਰ ਉਹਨਾਂ ਨੇ ਫਿਰ ਵੀ ਬਹੁਤ ਚੰਗੀ ਫਾਈਟ ਦਿੱਤੀ ਹੈ ਜੀ। ਸੋ ਦੈਟ ਮੀਨਸ ਹੋ ਸਕਦਾ 2 ਵਾਰੀ ਅੱਗੇ ਇਹ ਜਾ ਕੇ ਟੀਮਾਂ ਇਸੇ ਟੂਰਨਾਮੈਂਟ ਦੇ ਵਿੱਚ ਭਿੜਨ ਤੇ ਬਹੁਤ ਵਧੀਆ ਜਿਹੜੇ ਹੈ ਜੀ ਮੈਚਿਸ ਹੋਣਗੇ। ਓਵਰਆਲ ਗੇਮ ਆਫ ਕ੍ਰਿਕਟ ਵਿਨ ਯੈਸਟਰਡੇ, ਭਾਵੇਂ ਕਿ ਟੀਮ ਇੰਡੀਆ ਵੀ ਜੇਤੂ ਰਹੀ ਹੈ। ਅਗਲਾ ਜਿਹੜਾ ਮੈਚ ਹੈ ਜੀ ਇੰਡੀਆ ਦਾ ਹੁਣ
ਇੱਕ ਮਿੰਟ ਗੋਪੀ ਜੀ, ਥੋੜੀ ਇਹਦੇ ਬਾਰੇ ਚ ਮੈਂ ਹੋਰ ਗੱਲ ਕਰ ਲਵਾਂ ਤੇ ਪਾਕਿਸਤਾਨ ਦੀ ਟੀਮ ਦੇ ਕੈਪਟਨ ਦੇ ਬਾਰੇ ਚ ਕੀ ਰਿਐਕਸ਼ਨ ਹੈ ਪਾਕਿਸਤਾਨ ਦੇ ਵਿੱਚ? ਬਾਬਰ ਆਜ਼ਮ ਨੇ ਸਿਰਫ 10 ਦੌੜਾਂ ਦਾ ਹੀ ਯੋਗਦਾਨ ਪਾਇਆ ਤੇ ਉਸਨੇ ਟੀਮ ਦੇ ਮੋਰਾਲ ਨੂੰ ਵੀ ਕਾਫੀ ਥੱਲੇ ਕੀਤਾ, ਉਹਦੇ ਬਾਰੇ ਚ ਕੀ ਰਿਐਕਸ਼ਨ ਚੱਲ ਰਿਹਾ, ਕੀ ਪ੍ਰਤੀਕਰਮ ਦਿੱਤਾ ਜਾ ਰਿਹਾ ਉਹਦੇ ਬਾਰੇ ਚ?
ਜਗਦੀਸ਼ ਜੀ, ਕੋਈ ਐਸਾ ਨਹੀਂ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਮੋਰਾਲ ਟੀਮ ਦਾ ਡਾਊਨ ਕਰ ਦਿੱਤਾ ਹੋਵੇ। ਇੱਕ ਗੱਲ ਪੱਕੀ ਆ ਜੀ, ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਜੇਕਰ ਦੋਨੇ ਟੀਮਾਂ ਨੂੰ ਤੁਸੀਂ 11 ਪਲੇਅਰਾਂ ਨੂੰ ਦੇਖਦੇ ਹੋ ਤਾਂ ਹੈਂਡਸ ਡਾਊਨ ਜਿਹੜੀ ਟੀਮ ਇੰਡੀਆ ਉਹ ਸਕਿੱਲ ਵਾਈਜ਼ ਪਾਕਿਸਤਾਨ ਤੋਂ ਚੰਗੀ ਹੈ, ਪਰ ਜਿਹੜੀ ਬੋਲਿੰਗ ਲਾਈਨਅਪ ਹੈ ਉਹ ਪਾਕਿਸਤਾਨ ਦੀ ਚੰਗੀ ਹੈ ਤੇ ਪਾਕਿਸਤਾਨ ਚ ਜਿਹੜਾ ਟੌਪ ਆਰਡਰ ਹੈ ਜੀ ਉਹ ਫਾਰਮ ਦੇ ਵਿੱਚ ਹੈ ਤੇ ਇੰਡੀਆ ਦਾ ਟੌਪ ਆਰਡਰ ਜਿਹੜਾ ਬਿਲਕੁਲ ਫਾਰਮ ਦੇ ਵਿੱਚ ਨਹੀਂ ਚੱਲ ਰਿਹਾ। ਸੋ ਉਹ ਫਰਕ ਜ਼ਰੂਰ ਹੈ, ਪਰ ਜੇਕਰ ਓਵਰਆਲ ਗੱਲ ਕੀਤੀ ਜਾਵੇ ਤੇ ਆਲਰਾਊਂਡਰਸ ਦੀ ਗੱਲ ਕੀਤੀ ਜਾਵੇ ਜਿੱਥੇ ਕਿ ਫਿਰ ਹਾਰਦਿਕ ਪਾਂਡਿਆ ਆ ਜਾਂਦੇ ਨੇ ਜਾਂ ਫਿਰ ਰਵਿੰਦਰਾ ਜਡੇਜਾ ਆ ਜਾਂਦੇ ਨੇ ਜਾਂ ਫਿਰ ਦੀਪਕ ਹੁੱਡਾ ਜਿਹੜੇ ਕਿ ਨਹੀਂ ਖਿਡਾਏ ਗਏ ਬਾਹਰ ਬੈਠੇ ਨੇ, ਉਸ ਕਰਕੇ ਜਿਹੜਾ ਇੰਡੀਆ ਦਾ ਮਿਡਲ ਆਰਡਰ ਤੇ ਲੋਅਰ ਮਿਡਲ ਆਰਡਰ ਹੈ ਉਹ ਪਾਕਿਸਤਾਨ ਨਾਲੋਂ ਸਟਰੋਂਗ ਹੈ। ਪਰ ਓਵਰਆਲ ਜਿਹੜੇ ਜੀ ਬਾਬਰ ਆਜ਼ਮ ਤੇ ਕੋਈ ਨੀ, ਉਹ ਥੋੜੇ ਬਹੁਤ ਹੁੰਦੇ ਆ ਜਿਹੜੇ ਥੋੜੇ ਜਿਹੇ ਸੰਕੀ ਹੁੰਦੇ ਆ ਜਾਂ ਤੁਸੀਂ ਕਹਿ ਲਓ ਕਿ ਬਹੁਤ ਜ਼ਿਆਦਾ ਫਨੈਟਿਕ ਹੁੰਦੇ ਨੇ, ਉਹ ਕਹਿ ਦਿੰਦੇ ਨੇ ਕਿ ਇਹਨੇ ਐਂ ਕਰਤਾ ਇਹਨੂੰ ਆਊਟ ਕਰਤਾ, ਬਟ ਦੇ ਪਲੇਡ ਵੰਡਰਫੁਲੀ ਵੈਲ, ਇਹਨੇ ਕਿ ਛੋਟੇ ਸਕੋਰ ਨੂੰ 147 ਨੂੰ ਡਿਫੈਂਡ ਕਰਨਾ ਤੇ ਮੈਚ ਨੂੰ ਤੀਵਲੇ ਓਵਰ ਤੱਕ ਸਟ੍ਰੈਚ ਕਰਨਾ ਇਟਸ ਨਾਟ ਐਨ ਈਜ਼ੀ ਟਾਸਕ, ਸਪੈਸ਼ਲੀ ਜਦੋਂ ਇੰਡੀਆ ਦੇ ਵਰਗੀ ਬੈਟਿੰਗ ਲਾਈਨ ਅਪ ਹੋਵੇ। ਪਰ ਪਾਕਿਸਤਾਨ ਨੇ ਬਹੁਤ ਵਧੀਆ ਖੇਡਿਆ ਜੀ, ਔਰ ਉਮੀਦ ਹੈ ਕਿ ਅਗਲੇ ਜਿਹੜੇ ਦੋਨੋਂ ਮੈਚ ਨੇ ਜੇਕਰ ਹੁੰਦੇ ਨੇ ਇੰਡੀਆ ਪਾਕਿਸਤਾਨ ਦੇ ਤਾਂ ਬਹੁਤ ਵਧੀਆ ਹੋਣਗੇ ਜੀ। ਬਾਬਰ ਆਜ਼ਮ
ਆਪਣੇ ਹਾਰਦਿਕ ਪਾਂਡਿਆ ਨੂੰ ਮੈਨ ਆਫ ਦਾ ਮੈਚ ਡਿਕਲੇਅਰ ਕੀਤਾ ਗਿਆ, ਪਰ ਭਵੇਸ਼ਵਰ ਕੁਮਾਰ ਨੇ ਤੇ 4 ਵਿਅਕਤੀਆਂ ਨੂੰ 4 ਪਲੇਅਰਾਂ ਨੂੰ ਆਊਟ ਕੀਤਾ ਸੀ, ਇਹਨੇ ਸਿਰਫ 3 ਨੂੰ ਕੀਤਾ ਸੀਗਾ, ਇਹਦੇ ਚ ਕੀ ਟੈਕਨੀਕਲਿਟੀ ਹੈ?
ਇਹਦੇ ਵਿੱਚ ਟੈਕਨੀਕਲਿਟੀ ਜਗਦੀਸ਼ ਜੀ ਸਿਰਫ ਇਹੀ ਹੈ ਕਿ ਜਿਹੜੇ ਭੁਵਨੇਸ਼ਵਰ ਕੁਮਾਰ ਸੀ ਜਦੋਂ ਉਹਨਾਂ ਨੇ ਬੋਲਿੰਗ ਸ਼ੁਰੂ ਕੀਤੀ ਹੈ ਉਹਨਾਂ ਨੇ ਸ਼ੁਰੂਆਤੀ ਝਟਕੇ ਲਾਏ ਸੀਗੇ ਪਾਕਿਸਤਾਨ ਨੂੰ ਤੇ ਉਸ ਤੋਂ ਬਾਅਦ ਓਵਰਆਲ ਉਹਨਾਂ ਨੇ 4 ਵਿਕਟਾਂ ਲਈਆਂ ਨੇ। ਪਰ ਜਿਹੜਾ ਹਾਰਦਿਕ ਪਾਂਡਿਆ ਦਾ ਕੰਟਰੀਬਿਊਸ਼ਨ ਸੀਗਾ ਜਗਦੀਸ਼ ਜੀ, ਮਿਡਲ ਓਵਰ ਦੇ ਵਿੱਚ ਉਹਨਾਂ ਨੇ ਆ ਕੇ 3 ਵਿਕਟਾਂ ਕੱਢੀਆਂ ਨੇ, ਇੰਪੋਰਟੈਂਟ ਵਿਕਟਾਂ ਕੱਢੀਆਂ ਨੇ। ਉਸ ਤੋਂ ਬਾਅਦ ਜਦੋਂ ਇੰਡੀਆ ਬੈਟਿੰਗ ਕਰ ਰਿਹਾ ਸੀ ਤਾਂ ਅਖੀਰ ਲਈ ਜਦੋਂ ਤਕਰੀਬਨ 5 ਓਵਰਾਂ ਦੇ ਵਿੱਚ 55 ਰਨ ਚਾਹੀਦੇ ਸੀ ਜਾਂ ਫਿਰ 4 ਓਵਰਾਂ ਵਿੱਚ 42 ਰਨ ਚਾਹੀਦੇ ਸੀ ਤੇ ਫਿਰ ਅਖੀਰ ਨੂੰ 3 ਓਵਰਾਂ 'ਚ 32 ਰਨ ਚਾਹੀਦੇ ਸੀ, ਉਦੋਂ ਹਾਰਦਿਕ ਪਾਂਡਿਆ ਨੇ ਸਿਰਫ 17 ਬਾਲਾਂ ਦੇ ਵਿੱਚ 33 ਰਨ ਨੋਟ ਆਊਟ ਬਣਾਏ ਨੇ ਔਰ ਅਖੀਰ ਤੱਕ ਮੈਚ ਨੂੰ ਜਿਹੜਾ ਜੀ ਇੰਡੀਆ ਨੂੰ ਜਿਤਾ ਕੇ ਗਏ ਨੇ। ਸੋ ਉਹਨਾਂ ਦਾ ਕੰਟਰੀਬਿਊਸ਼ਨ ਸੀਗਾ ਬੋਲਿੰਗ ਐਂਡ ਬੈਟਿੰਗ ਦੇ ਵਿੱਚ ਜ਼ਿਆਦਾ ਵਧੀਆ ਸੀ, ਇਸ ਕਰਕੇ ਪਲੇਅਰ ਆਫ ਦਾ ਮੈਚ
ਜੀ। ਹੁਣ ਚਲੋ ਅਗਲੇ ਮੈਚਾਂ ਵੱਲ
ਜੀ। ਬਿਲਕੁਲ, ਅਗਲਾ ਜਿਹੜਾ ਮੈਚ ਹੈ ਇੰਡੀਆ ਵਰਸਿਸ ਹਾਂਗਕਾਂਗ ਉਹ ਬੁੱਧਵਾਰ ਨੂੰ ਹੋਣਾ ਜੀ, ਟਾਈਮਿੰਗ ਜਿਹੜੀ ਹੈ ਸਵੇਰ ਦੇ 10 ਵਜੇ ਹੀ ਹੋਏਗੀ ਔਰ ਅੱਜ ਕੋਈ ਮੈਚ ਨਹੀਂ ਹੋਣਾ ਏਸ਼ੀਆ ਕੱਪ ਦੇ ਵਿੱਚ। ਕੱਲ੍ਹ ਨੂੰ ਅਫਗਾਨਿਸਤਾਨ ਵਰਸਿਸ ਬੰਗਲਾਦੇਸ਼ ਦਾ ਮੈਚ ਹੋਏਗਾ ਜੀ, ਜਿਹੜਾ ਕਿ ਸਵੇਰੇ 10 ਵਜੇ ਟੋਰਾਂਟੋ ਦੇ ਟਾਈਮ ਦੇ ਨਾਲ ਹੀ ਪ੍ਰਸਾਰਿਤ ਕੀਤਾ ਜਾਏਗਾ। ਮੂਵਿੰਗ ਔਨ ਟੂ ਅਨਦਰ ਕ੍ਰਿਕਟ ਦੇ ਜਿਹੜੇ ਲਾਈਵ ਮੈਚ ਚੱਲ ਰਹੇ ਨੇ, ਜ਼ਿੰਬਾਬਵੇ ਦੀ ਟੀਮ ਆਸਟ੍ਰੇਲੀਆ ਦੇ ਦੌਰੇ ਤੇ ਹੈ, ਦੂਸਰਾ ਉਹਨਾਂ ਦਾ ਜਿਹੜਾ ਵਨਡੇ ਮੈਚ ਹੈ ਅੱਜ ਰਾਤ ਨੂੰ 7:40 ਤੇ ਸ਼ੁਰੂ ਹੋਏਗਾ। ਸੀਰੀਜ਼ ਦੇ ਵਿੱਚ ਆਸਟ੍ਰੇਲੀਆ 1-0 ਦੇ ਨਾਲ ਜਿਹੜਾ ਜੀ ਅੱਗੇ ਚੱਲ ਰਹੀ ਹੈ ਜੀ। ਵੁਮੈਨਸ ਆਈਸ ਹਾਕੀ ਵਰਲਡ ਚੈਂਪੀਅਨਸ਼ਿਪ, ਕੈਨੇਡਾ ਨੇ ਜਪਾਨ ਨੂੰ ਜਿਹੜਾ ਜੀ 9-0 ਦੇ ਨਾਲ ਹਰਾਇਆ। ਹੁਣ ਤੱਕ 3 ਮੈਚ ਹੋਏ ਨੇ, ਕੈਨੇਡੀਅਨ ਟੀਮ ਨੇ 4-1 ਦੇ ਨਾਲ ਫਿਨਲੈਂਡ ਤੋਂ ਜੇਤੂ ਰਹੇ ਨੇ, 4-1 ਦੇ ਨਾਲ ਸਵਿਟਜ਼ਰਲੈਂਡ ਤੋਂ ਜੇਤੂ ਰਹੇ ਨੇ ਔਰ 9-0 ਦੇ ਨਾਲ ਜਪਾਨ ਨੂੰ ਹਰਾਇਆ। ਅਗਲਾ ਜਿਹੜਾ ਮੈਚ ਹੈ ਜੀ ਕੱਲ੍ਹ ਨੂੰ ਦੁਪਹਿਰ ਨੂੰ 2 ਵਜੇ ਹੋਣਾ ਔਰ ਤਕੜਾ ਮੁਕਾਬਲਾ ਹੋਣਾ ਜੀ ਕੈਨੇਡਾ ਵਰਸ USA। ਸੋ ਜਿਹੜੇ ਹਾਕੀ ਦੇ ਫੈਨ ਨੇ ਜੀ ਔਰ ਵੁਮੈਨ ਹਾਕੀ ਦੇ ਵਿੱਚ ਮੈਚ ਬਹੁਤ ਇੰਟਰਸਟਿੰਗ ਹੁੰਦਾ, ਕੱਲ੍ਹ ਨੂੰ ਦੁਪਹਿਰੇ 2 ਵਜੇ ਜਗਦੀਸ਼ ਇਹ ਜਿਹੜਾ ਮੈਚ ਹੈ ਲਾਈਵ ਆਏਗਾ। ਮੂਵਿੰਗ ਔਨ ਟੂ ਮੇਜਰ ਲੀਗ ਬੇਸਬਾਲ, LA ਏਂਜਲਸ ਨੇ ਸੀਰੀਜ਼ ਸਵੀਪ ਕੀਤੀ ਹੈ ਜੀ ਟੋਰਾਂਟੋ ਬਲੂ ਜੇਸ ਨੂੰ, ਤੀਜੇ ਮੈਚ ਵਿੱਚ ਵੀ 8-3 ਦੇ ਨਾਲ ਹਰਾਇਆ, 3-0 ਦੇ ਨਾਲ ਸੀਰੀਜ਼ ਸਵੀਪ। ਅਗਲੀ ਜਿਹੜੇ ਸੀਰੀਜ਼ ਹੈ ਜੀ ਜਾਂ ਮੈਚ ਹੈ ਉਹ ਸ਼ਿਕਾਗੋ ਕੱਪ ਦੇ ਨਾਲ ਹੋਣਾ, ਅੱਜ ਤੋਂ ਸੀਰੀਜ਼ ਸ਼ੁਰੂ ਹੋਏਗੀ ਸ਼ਾਮ ਨੂੰ 7:07 ਤੇ। ਜੇਕਰ ਗੋਲਫ ਦੀ ਗੱਲ ਕਰੀਏ, 2 ਟੂਰਨਾਮੈਂਟ ਸੀਗੇ ਜੀ ਵੀਕਐਂਡ ਤੇ, CP ਕੈਨੇਡੀਅਨ ਓਪਨ ਗੋਲਫ ਜਿਸ ਦੇ ਵਿੱਚ ਕਿ ਸਾਊਥ ਅਫਰੀਕੇ ਦੇ ਪੌਲਾ ਰਿਟੋ ਜਿਹੜੇ ਨੇ ਉਹ ਜੇਤੂ ਰਹੇ ਨੇ, ਪਹਿਲਾ ਐਲ ਪੀ ਜੀ ਏ ਉਹਨਾਂ ਨੇ ਟਰਾਫੀ ਜਿੱਤੀ ਹੈ, ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਤੋਂ ਬਿਨਾਂ ਫੈਡੈਕਸ ਕੱਪ ਜਿਹੜਾ ਜੀ ਗੋਲਫ ਦਾ ਹੋਇਆ, ਉਸ ਦੇ ਵਿੱਚ ਰੋਰੀ ਮਥਲਰੋਏ ਜਿਹੜੇ ਨੇ ਜੀ ਉਹ ਜੇਤੂ ਰਹੇ ਨੇ, ਉਹਨਾਂ ਨੇ ਤੀਜੀ ਵਾਰੀ ਇਹ ਟੂਰਨਾਮੈਂਟ ਜਿੱਤਿਆ। ਇਸ ਤੋਂ ਪਹਿਲਾਂ ਉਹ ਟਾਈਟ ਸੀਗੇ ਜੀ ਟਾਈਗਰ ਵੁੱਡਸ ਦੇ ਨਾਲ, ਦੋ ਦੋ ਵਾਰੀ ਉਹਨਾਂ ਨੇ ਚੈਂਪੀਅਨਸ਼ਿਪ ਜਿੱਤੀ ਸੀ, ਪਰ ਨਾ ਉਹ ਸਭ ਤੋਂ ਜ਼ਿਆਦਾ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੇ ਪਲੇਅਰ ਬਣ ਗਏ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਨਾਜ਼ਮ ਕਾਦਰੀ ਜਿਹੜੇ ਜੀ ਪਹਿਲੇ ਐਨ ਐਚ ਐਲ ਦੇ ਪਲੇਅਰ ਬਣੇ ਨੇ, ਜਿਹੜੇ ਕਿ ਮੁਸਲਿਮ ਪਲੇਅਰ ਨੇ, ਜਿਹੜੇ ਕਿ ਸਟੈਨਲੇ ਕੱਪ ਨੂੰ ਮੌਕ ਦੇ ਵਿੱਚ ਲੈ ਕੇ ਆਏ, ਲੰਡਨ ਓਨਟੈਰੀਓ ਦੇ ਵਿੱਚ ਉਹ ਬੋਰਨ ਐਂਡ ਬ੍ਰੌਟ ਅਪ ਨੇ ਜੀ, ਸੋ ਉੱਥੇ ਉਹਨਾਂ ਨੇ ਮੌਕ ਦੇ ਵਿੱਚ ਇਹ ਸਟੈਨਲੇ ਕੱਪ ਲਿਆਂਦਾ ਮੁਸਲਿਮ ਕਮਿਊਨਿਟੀ ਦਾ, ਤੇ ਦੂਸਰੀ ਹੋਮ ਟਾਊਨ ਕਮਿਊਨਿਟੀ ਦਾ ਥੈਂਕ ਯੂ ਕੀਤਾ ਸਪੋਰਟ ਲਈ, ਕਿਉਂਕਿ ਕਹਿੰਦੇ ਇਹਨਾਂ ਸੜਕਾਂ ਤੇ ਇਹਨਾਂ ਡੋਹੀਆਂ ਤੇ ਖੇਡ ਕੇ ਮੈਂ ਇੱਥੇ ਤੱਕ ਪਹੁੰਚਿਆ, ਸੋ ਇਸ ਲਈ ਧੰਨਵਾਦ ਕਰਨ ਦੇ ਲਈ ਜਿਹੜਾ ਸੀਗਾ ਜੀ ਉਹ ਸਟੈਨਲੇ ਕੱਪ ਨੂੰ ਉੱਥੇ ਲਿਆਏ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋਏ ਤੇ ਆਪਣੇ ਹੀਰੋ ਨੂੰ ਜਿਹੜਾ ਜੀ ਉਹਨਾਂ ਨੇ ਦੇਖਿਆ। ਫਾਰਮੂਲਾ ਵਨ ਰੇਸਿੰਗ ਦੇ ਵਿੱਚ ਜੀ ਐਸ ਟੀ ਮੈਕਸ ਵਰਸਟਪਨ ਬੈਲਜੀਅਮ ਗ੍ਰੈਂਡ ਪ੍ਰੀ ਦੇ ਵਿੱਚ ਜੇਤੂ ਰਹੇ ਨੇ, 14ਵੇਂ ਨੰਬਰ ਤੇ ਸੀਗੇ ਜੀ ਜਦੋਂ ਤਕਰੀਬਨ ਫਾਈਨਲ ਰਾਊਂਡ ਸ਼ੁਰੂ ਹੋਇਆ, ਪਰ ਉਹਨਾਂ ਨੇ ਬਹੁਤ ਵਧੀਆ ਰੇਸ ਇਹ ਜਿਹੜੀ ਕੀਤੀ ਹੈ ਤੇ ਪਹਿਲੇ ਨੰਬਰ ਤੇ ਫਿਨਿਸ਼ ਕੀਤੇ ਨੇ। ਔਰ ਚੰਗੀ ਖਬਰ ਦੇ ਨਾਲ ਸਪੋਰਟਸ ਦਾ ਜਿਹੜਾ ਜੀ ਆਪਾਂ ਸੈਗਮੈਂਟ ਰੈਪ ਅਪ ਕਰਾਂਗੇ। ਫੀਫਾ ਨੇ ਜਿਹੜਾ ਜੀ ਇੰਡੀਆ ਦਾ ਸਸਪੈਂਸ਼ਨ ਦਾ ਬੈਨ ਸੀਗਾ ਜੀ ਜਿਹੜਾ ਇੰਡੀਅਨ ਫੁੱਟਬਾਲ ਦੇ ਉੱਤੇ, ਉਹ ਲਿਫਟ ਕਰ ਦਿੱਤਾ। ਇਸ ਦਾ ਮਤਲਬ ਇਹ ਹੈ ਕਿ ਜਿਹੜਾ ਅਕਤੂਬਰ ਦੇ ਵਿੱਚ ਜਿਹੜਾ ਵਰਲਡ ਕੱਪ ਹੋਣਾ ਸੀਗਾ ਜੀ ਅੰਡਰ 17, ਉਹ ਹੁਣ ਇਟ ਵਿਲ ਗੋ ਅਹੈਡ ਐਜ਼ ਇਜ਼, ਤੇ ਜਿਹੜਾ ਨਵੀਂ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਕਮੇਟੀ ਉਹ ਬਣਾਈ ਜਾਏਗੀ ਵੋਟਾਂ ਦੇ ਬਾਅਦ, ਔਰ ਫੀਫਾ ਦਾ ਜਿਹੜਾ ਸੀਗਾ ਜੀ ਕੰਸਟੀਟਿਊਸ਼ਨ ਉਸਨੂੰ ਇੰਡੀਅਨ ਸੋਕਰ ਅਡੋਪਟ ਕਰੇਗੀ। ਸੋ ਇਹ ਇੱਕ ਵੱਡੀ ਰਾਹਤ ਹੈ ਜੀ ਇੰਡੀਆ ਵਾਸਤੇ। ਗਵਰਨਮੈਂਟ ਦੇ ਪਾਰਟੀਸਪੇਸ਼ਨ ਤੋਂ ਬਾਅਦ ਫੀਫਾ ਨੇ ਜਿਹੜਾ ਜੀ ਇਹ ਬੈਨ ਲਿਫਟ ਕੀਤਾ, ਸੋ ਚੰਗੀ ਕਾਰਗੁਜ਼ਾਰੀ ਦੇ ਲਈ ਇੰਡੀਅਨ ਗਵਰਨਮੈਂਟ ਨੂੰ ਇੱਥੇ ਧੰਨਵਾਦ ਕਰਦੇ ਹਾਂ ਜੀ, ਔਰ ਸੁਪਰੀਮ ਕੋਰਟ ਦਾ ਵੀ ਧੰਨਵਾਦ ਹੈ। ਪਰ ਗੱਲ ਹੁਣ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਛੇੜਛਾੜੀ ਹੋਏਗੀ ਜਾਂ ਕੋਈ ਬਾਹਰੋਂ ਪਾਰਟੀਸਪੇਸ਼ਨ ਹੋਏਗੀ, ਉਸ ਗੱਲ ਦਾ ਧਿਆਨ ਰੱਖਣਾ ਪਏਗਾ। ਲੈਟਸ ਹੋਪ ਕਿ ਪ੍ਰੋਪਰ ਤਰੀਕੇ ਦੇ ਨਾਲ ਫੀਫਾ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਇੰਡੀਅਨ ਸੋਕਰ ਜਿਹੜੀ ਹੈ ਜੀ ਚੱਲੇਗੀ।
ਗੁਰਪ੍ਰੀਤ ਜੀ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈ ਹੈ, ਤੇ ਉਸ ਤੋਂ ਬਾਅਦ ਫਿਰ ਆਪਣੇ ਗੋਲਫ ਟੂਰਨਾਮੈਂਟ ਦੀ ਵੀ ਥੋੜੀ ਜਿਹੀ ਗੱਲ ਕਰਨੀ ਹੈ ਤੇ ਬਾਕੀ ਫਿਰ ਪ੍ਰੋਗਰਾਮ ਅੱਗੇ ਤੁਰਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਭਾਜੀ ਗੁਰਦੇਵ ਸਿੰਘ ਬੋਲ ਰਿਹਾ, ਕੀ ਹਾਲ ਚਾਲ ਜੀ?
ਗੁਰਦੇਵ ਸਿੰਘ ਜੀ ਠੀਕ ਠਾਕ, ਤੁਸੀਂ ਸੁਣਾਓ?
ਬਹੁਤ ਵਧੀਆ, ਤੁਸੀਂ ਦੱਸੋ। ਹਾਂਜੀ ਮੇਰਾ ਕੁਐਸਚਨ ਭਾਜੀ ਇਹ, ਦੇਖੋ ਜੀ ਪਾਕਿਸਤਾਨ ਦੇ ਨਾਲ ਪਹਿਲਾਂ ਵਰਲਡ ਕੱਪ ਚ ਮੈਚ ਹੋਇਆ, ਹੁਣ ਹੋਇਆ ਤੇ ਕੀ ਆ ਰਾਹੁਲ, ਦੇਖੋ ਜੀ ਪਤਾ ਨੀ ਉਹ ਅੰਡਰ ਇੰਨਾ ਅੰਡਰ ਪ੍ਰੈਸ਼ਰ ਖੇਡਦਾ ਜੀ, ਜੀਰੋ ਤੇ ਆਊਟ, ਫਿਰ ਦੂਜੇ ਨੰਬਰ ਤੇ ਰੋਹਿਤ ਸ਼ਰਮਾ ਦਾ ਵੇਖ ਲਓ ਤੁਸੀਂ ਹਾਲਾਤ, ਉਹ ਹੀ ਟਾਰਗੇਟ ਵੀ ਜ਼ਿਆਦਾ ਨਹੀਂ ਸੀ, ਈਜ਼ੀ ਚੇਜ਼ ਹੋਣਾ ਚਾਹੀਦਾ ਸੀ, ਤੇ ਬਾਕੀ ਇਹਨਾਂ ਨੇ ਗਲਤ ਸ਼ਾਟ ਖੇਡ ਕੇ। ਸੂਰਿਆ ਕੁਮਾਰ ਯਾਦਵ ਨੂੰ ਅਸੀਂ ਇੰਨਾ ਕਹਿੰਦੇ ਹਾਂ ਜੀ, ਤਾਂ ਵਰਲਡ ਕੱਪ ਚ ਇਹਨਾਂ ਦਾ ਕੀ ਬਣਨਾ ਜੀ? ਤੇ ਦੇਖੋ ਇਹੀ ਮੈਚ, ਤੁਹਾਨੂੰ ਪਤਾ ਪਾਕਿਸਤਾਨ ਦੀ ਬੋਲਿੰਗ ਜਿਹੜੀ ਆ ਬੜੀ ਯੰਗ ਬੋਲਿੰਗ, ਬੜੇ ਨਵੇਂ ਬੱਚੇ ਜਿਹੜੇ ਜਿੰਨਾ ਬਹੁਤ ਵਧੀਆ ਬੋਲਿੰਗ ਕੀਤੀ, ਔਰ ਇਹ ਇੱਕ ਹਿਸਾਬ ਨਾਲ ਵਰਲਡ ਕੱਪ ਵਿੱਚ ਜਦੋਂ ਅਸੀਂ ਕਹਿੰਦੇ ਸਾਡੀ ਬੜੀ ਦਾਅਵੇਦਾਰੀ ਆ, ਮੈਨੂੰ ਤਾਂ ਕੁਐਸਚਨ ਮਾਰਕ ਲੱਗਦਾ ਜੀ।
ਜੀ ਜੀ ਬਿਲਕੁਲ, ਥੈਂਕ ਯੂ ਭਾਈ ਜੀ ਤੁਹਾਡੇ ਕੁਐਸਚਨ ਵਾਸਤੇ। ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਆਪਣਾ ਜਿਹੜਾ ਟੌਪ ਆਰਡਰ ਹੈ ਜੀ ਉੱਥੇ ਕੁਐਸਚਨ ਮਾਰਕ ਨੇ। ਸੂਰਿਆ ਕੁਮਾਰ ਦੀ ਤੁਸੀਂ ਗੱਲ ਕੀਤੀ ਹੈ, ਦੇਖੋ ਇਹ ਤਾਂ ਜਿਹੜੀ ਸਿਚੁਏਸ਼ਨ ਸੀ ਹੋਰ ਟਫ ਹੋ ਜਾਣੀ ਸੀ ਜੇਕਰ ਕਿਤੇ ਵਿਰਾਟ ਕੋਹਲੀ ਸਾਹਿਬ ਦਾ ਕੈਚ ਫੜਿਆ ਜਾਂਦਾ। ਮੈਂ ਉਹ ਗੱਲ ਇਸ ਕਰਕੇ ਨਹੀਂ ਕੀਤੀ ਕਿਉਂਕਿ ਕਾਫੀ ਲੋਕ ਸੋਚਦੇ ਨੇ ਕਿ ਆਈ ਡੋਂਟ ਲਾਈਕ ਵਿਰਾਟ ਕੋਹਲੀ, ਪਰ ਗੱਲ ਇਹ ਹੈ ਕਿ ਵਿਰਾਟ ਕੋਹਲੀ ਦਾ ਬੰਦਾ ਜਿਸ ਤਰ੍ਹਾਂ ਚੱਲਣਾ ਚਾਹੀਦਾ ਬਾਈ ਜੀ, ਉਹ ਵੀ ਨਹੀਂ ਚੱਲ ਰਿਹਾ। 34 ਬਾਲਾਂ ਦੇ ਵਿੱਚ 35 ਰਨ, ਵਨ ਡਾਊਨ ਤੇ ਜਦੋਂ ਤੁਸੀਂ ਆਉਂਦੇ ਹੋ ਉਹ ਕੋਈ ਬਹੁਤੀ ਵਧੀਆ ਪਰਫਾਰਮੈਂਸ ਨਹੀਂ ਹੈ, ਪਰ ਬਹੁਤ ਹਾਈ ਪ੍ਰੈਸ਼ਰ ਗੇਮ ਸੀਗੀ, ਇਸ ਕਰਕੇ ਜਿਹੜੇ ਬੈਟਸਮੈਨ ਸੀਗੇ ਖੁੱਲ੍ਹ ਕੇ ਨਹੀਂ ਖੇਡੇ ਕਿਉਂਕਿ ਪਿਛਲੀ ਹਾਰ ਵੀ 10 ਵਿਕਟਾਂ ਦੇ ਨਾਲ ਹੋਈ ਸੀ, ਇਸ ਕਰਕੇ ਟੀਮ ਥੋੜਾ ਜਿਹਾ ਸੰਭਲ ਕੇ ਖੇਡਣਾ ਚਾਹੁੰਦੀ ਸੀ ਤਾਂ ਕਿ ਕਿਤੇ ਇੱਕ ਵਾਰੀ ਫੇਰ ਨਾ ਪਾਕਿਸਤਾਨ ਤੋਂ ਹਾਰ ਜਾਈਏ। ਸੋ ਹੁਣ ਉਹ ਜਿਹੜੀ ਇਹਦੀ ਟੀਮ ਜਿੱਤ ਚੁੱਕੀ ਹੈ, ਜੂਬਲ ਸੀ ਕਿ ਨੈਕਸਟ ਗੇਮ ਦੇ ਵਿੱਚ ਜਿਹੜੀ ਇਹਦੀ ਬੈਟਿੰਗ ਆਪਣੀ ਚੱਲੇਗੀ। ਔਰ ਕੇ ਐਲ ਰਾਹੁਲ ਦੀ ਤੁਸੀਂ ਗੱਲ ਕੀਤੀ ਹੈ ਕਿਉਂਕਿ ਉਹ ਇੰਜਰੀ ਤੋਂ ਬਾਅਦ ਲੇ ਆਫ ਤੋਂ ਬਾਅਦ ਜਿਹੜੇ ਇਹਦੀ ਟੀਮ ਦੇ ਵਿੱਚ ਵਾਪਸ ਆਏ ਨੇ, ਤਾਂ ਕਰਕੇ ਜਿਹੜਾ ਜੀ ਪ੍ਰੈਸ਼ਰ ਉਹਨਾਂ ਦੇ ਕੁਛ ਥੋੜਾ ਜਿਹਾ ਹੋਰ ਜ਼ਿਆਦਾ ਸੀ। ਹਾਲੇ ਵੀ ਟੀਮ ਦੇ ਵਿੱਚ ਜਗ੍ਹਾ ਇਹਨਾਂ ਨੂੰ ਬਣਾਉਣੀ ਪੈਣੀ ਹੈ ਜੀ। ਰਿਸ਼ਭ ਪੰਤ ਤੇ ਦੀਪਕ ਹੁੱਡਾ ਕਿਸ ਤਰ੍ਹਾਂ 11 ਦੇ ਵਿੱਚ ਫਿੱਟ ਹੋਣ, ਇਹ ਬਹੁਤ ਵੱਡੀ ਸਮੱਸਿਆ ਜੀ ਇੰਡੀਅਨ ਟੀਮ ਵਾਸਤੇ।
ਜੀ ਥੈਂਕ ਯੂ ਗੁਰਪ੍ਰੀਤ ਜੀ। ਬਾਕੀ ਹੁਣ ਆਪਾਂ ਸ਼ੁੱਕਰਵਾਰ ਦੇ ਆਪਣੇ ਗੋਲਫ ਟੂਰਨਾਮੈਂਟ ਦੀ ਤਿਆਰੀ ਕਰਨੀ ਹੈ, ਔਰ ਕਾਫੀ ਟੀਮਾਂ ਨੇ ਜਿਹੜੀਆਂ ਉਹ ਜੁਆਇਨ ਕਰ ਰਹੀਆਂ ਨੇ। ਕਾਫੀ ਵਧੀਆ ਟੂਰਨਾਮੈਂਟ ਹੈ ਇਹ ਆਯੋਜਿਤ ਕੀਤਾ ਗਿਆ। 12 ਵਜੇ ਦ ਬੌਨ ਹੈਡ ਕਲੱਬ ਦੇ ਵਿੱਚ ਪਹੁੰਚਣਾ ਹੈ, ਉੱਥੇ 12 ਵਜੇ ਲੰਚ ਜਿਹੜਾ ਸ਼ੁਰੂ ਹੋ ਜਾਏਗਾ। ਲੰਚ ਤੋਂ ਬਾਅਦ ਫਿਰ ਜਿਹੜਾ ਟੂਰਨਾਮੈਂਟ ਹੈ ਉਸ ਦੀ ਸ਼ੁਰੂਆਤ ਹੋਵੇਗੀ, ਤੇ ਸ਼ਾਮ ਤੱਕ ਇਹ ਟੂਰਨਾਮੈਂਟ ਚੱਲੇਗਾ। ਦ ਬੌਨ ਹੈਡ ਕਲੱਬ ਦੇ ਵਿੱਚ ਇਹ ਟੂਰਨਾਮੈਂਟ ਹੋਣਾ।
ਇਸ ਮਲਟੀਕਲਚਰ ਗੋਲਫ ਟੂਰਨਾਮੈਂਟ ਹੈ ਤੇ ਇਹਦੇ ਚ ਬਾਕੀ ਰੂਰਲ ਕਮਿਊਨਿਟੀਆਂ ਦੇ ਵੀ ਖਿਡਾਰੀ ਆਉਂਦੇ ਨੇ ਤੇ ਨਾਲ ਦੀ ਨਾਲ ਆਪਣੇ ਪੰਜਾਬੀ ਕਮਿਊਨਿਟੀ ਦੇ ਵੀ ਜਿਹੜੇ ਗੋਲਫ ਲਵਰਸ ਨੇ ਉਹ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਇਸ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਇਸ ਸਮੇਂ ਵੱਖ ਵੱਖ ਲੋਕਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਸੋ ਇੱਕ ਵਾਰ ਫਿਰ ਮੈਂ ਦੱਸਦਾ ਕਿ ਅਗਰ ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਤੇ ਸਾਡੇ ਨਾਲ ਇੱਕ ਦਿਨ ਗੋਲਫ ਖੇਡਣਾ ਚਾਹੁੰਦੇ ਹੋ ਇਸ ਦੇ ਲਈ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਤੇ ਮੈਂ ਇਸ ਦੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਸਕਦਾ ਹੈ ਤੇ ਇਸ ਦੀ ਕਿੱਦਾਂ ਤੁਸੀਂ ਟੀਮ ਲੈ ਕੇ ਆਉਣੀ ਚਾਹੁੰਦੇ ਹੋ ਤੁਹਾਡੇ ਪਾਸ ਫੋਰਸਮ ਦੀ ਟੀਮ ਬਣਦੀ ਹੈ ਤਾਂ ਬਹੁਤ ਹੀ ਵਧੀਆ ਜੇਕਰ ਦੋ ਖਿਡਾਰੀ ਹੋ ਤਾਂ ਦੋ ਕਿਸੇ ਹੋਰ ਦੇ ਨਾਲ ਅਸੀਂ ਐਡਜਸਟ ਕਰਕੇ ਤੁਹਾਡੀ ਟੀਮ ਹੈ ਪੂਰੀ ਉਹ ਮੁਕੰਮਲ ਬਣਾ ਸਕਦੇ ਹਾਂ ਆ ਜੇਕਰ ਤੁਸੀਂ ਗੋਲਫ ਖੇਡੇ ਵੀ ਨਹੀਂ ਕਦੇ ਤੇ ਪਰ ਦਿਲਚਸਪੀ ਰੱਖਦੇ ਹੋ ਕਿ ਯਾਰ ਇਹ ਵੀ ਖੇਡ ਖੇਡ ਕੇ ਦੇਖਣੀ ਹੈ ਜਾਂ ਫਿਰ ਗੋਲਫ ਵੀ ਖੇਡਣੀ ਹੈ ਜਾਂ ਗੋਲਫ ਕਲੱਬਸ ਵੀ ਤੁਹਾਡੇ ਪਾਸ ਨਹੀਂ ਹੈ ਫਿਰ ਵੀ ਤੁਸੀਂ ਗੋਲਫ ਦੀ ਟੀਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੋਲਫ ਕਲੱਬਸ ਵੀ ਪ੍ਰੋਵਾਈਡ ਕਰ ਦਿੱਤੀਆਂ ਜਾਣਗੀਆਂ ਸੋ ਇਹਦੇ ਲਈ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ 416-970-5000-4169705005 ਮੇਰਾ ਨੰਬਰ ਹੈ ਗੁਰਪ੍ਰੀਤ ਜੀ ਤੁਸੀਂ ਰੈਡੀ ਹੋ
ਹਾਂਜੀ ਬਿਲਕੁਲ ਆਲਵੇਜ਼ ਰੈਡੀ ਹੈ ਜੀ ਖੇਡਣਾ ਮੈਨੂੰ ਭਾਵੇਂ ਉਨਾ ਜ਼ਿਆਦਾ ਨਹੀਂ ਆਉਂਦਾ ਬਟ ਆਈ ਐਮ ਆਲਵੇਜ਼ ਰੈਡੀ ਜੀ ਗੋਲਫ ਦੇ ਸੈੱਟ ਖੇਡਣੇ ਜੀ ਖੇਡ ਬੜਾ ਘੱਟ ਆਉਂਦਾ ਜੀ ਮੈਂ ਗੋਲਫ ਦੇ ਸੈੱਟ ਖਰੀਦੇ ਹੋਏ
ਜੀ ਭਾਜੀ ਮੈਨੂੰ ਲੱਗਦਾ ਭਾਜੀ ਦੀ ਕਾਲ ਡਰੋਪ ਹੋ ਗਈ ਹੈ ਤੁਸੀਂ ਇੱਕ ਦੋ ਮਿੰਟ ਕੰਟੀਨਿਊ ਕਰਿਓ ਤੇ ਜਾਂ ਫਿਰ ਇੱਕ ਮੈਸੇਜ ਮੈਨੂੰ ਚਿਰ ਸਾਂਝਾ ਕਰ ਦਿੰਦਾ ਉਹਨਾਂ ਦੀ ਕਾਲ ਬੈਕ ਆ ਜਾਂਦੀ ਆ ਤਦ ਤੱਕ ਜੀ ਸੋ ਭਾਜੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਭਾਜੀ
ਤੇ ਮੇਰੀ ਲਾਈਨ ਕਿੱਥੇ ਡਰੋਪ ਹੋ ਗਈ ਸੀ
ਮੈਨੂੰ ਲੱਗਦਾ ਕਿ ਕਿਉਂਕਿ ਡਿਸਟਰਬੈਂਸ ਵਿੱਚ ਟੂੰ 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 ਦੀ ਆ ਰਹੀ ਸੀ ਸੋ
ਮੈਂ ਉੱਥੋਂ ਸ਼ੁਰੂ ਕਰ ਦਿੰਦਾ ਤੁਸੀਂ ਕੁਐਸਚਨ ਕੀਤਾ ਸੀ ਕਿ ਮੈਂ ਤਿਆਰ ਹਾਂ ਮੈਂ ਉੱਥੇ ਆਨਸਰ ਕਰ ਰਿਹਾ ਸੀਗਾ ਜੀ ਕਿ ਮੈਂ ਬਹੁਤੀ ਵਾਰ ਗੋਲਫ ਤਾਂ ਨਹੀਂ ਖੇਡਿਆ ਪਰ ਬਿਲਕੁਲ ਗੋਲਫ ਦੇ ਦੋ ਸੈੱਟ ਲੈ ਕੇ ਜ਼ਰੂਰ ਰੱਖੇ ਹੋਏ ਨੇ ਜੀ ਖੇਡੀਏ ਚਾਹੇ ਨਾ ਪਰ ਸਮਾਨ ਪੂਰਾ ਹੋਣਾ ਚਾਹੀਦਾ ਜੀ
ਤੇ ਦੋ ਸੈੱਟ ਦੇ ਲਈ ਇੱਕ ਨਾਲ ਹੋਰ ਪਲੇਅਰ ਲੈ ਕੇ ਆਉਣਾ ਟੂ ਸਮ ਤੱਕ ਘੱਟੋ ਘੱਟ ਬਣਾਓ
ਜੀ ਨੋ ਪ੍ਰੋਬਲਮ
ਠੀਕ ਹੈ ਆਲਰਾਈਟ ਥੈਂਕ ਯੂ ਸੋ ਮਚ ਧੰਨਵਾਦ
ਧੰਨਵਾਦ ਜੀ ਥੈਂਕ ਯੂ
ਜਿਹੜੇ ਫਰੋਮ ਖਬਰ ਸਾਹਿਬ ਜੀ ਸੰਦੀਪ ਕੁਝ ਕਮਰਸ਼ੀਅਲ ਲੈ ਲਿਓ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ
ਬਿਲਕੁਲ ਜਸਪਾ ਜੀ ਸਰ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਵਤਾਰ ਮਿਨਹਾ ਜੀ 427 ਰਿਐਲਟੀ ਇੰਕ ਤੋਂ ਨੇ 416-744-93-93 416-744-93-93 ਤੇ ਤੁਸੀਂ ਅਵਤਾਰ ਮਿਨਹਾ ਜੀ ਦੇ ਨਾਲ ਗੱਲਬਾਤ ਕਰਨੀ ਆ 416-744-93-93 ਔਰ ਏਸ਼ੀਅਨ ਫੂਡ ਸੈਂਟਰ ਦੀ ਨਵੀਂ ਵੈਬਸਾਈਟ ਇਹਨਾਂ ਨੇ ਆਪਣੀ ਵੈਬਸਾਈਟ ਲਾਂਚ ਕੀਤੀ ਆ ਗਰੋਸਰੀ ਤੁਸੀਂ ਕਰਨੀ ਆ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜਲੀ ਲੋਕੇਸ਼ਨ ਤੇ ਜਾ ਕੇ ਤੁਸੀਂ ਗਰੋਸਰੀ ਕਰ ਸਕਦੇ ਹੋ ਏਸ਼ੀਅਨ ਫੂਡ ਸੈਂਟਰ AFC grocery.com ਇਹਨਾਂ ਦੀ ਨਵੀਂ ਵੈਬਸਾਈਟ ਹੈ HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਟਰੱਕ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਡੰਪ ਟਰੱਕ ਦੇ ਟਾਇਰ ਪਾਉਣੇ ਨੇ ਤਾਂ HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦੇ ਨਾਲ ਸੰਪਰਕ ਕਰੋ 647-794-8590 ਇਹਨਾਂ ਦਾ ਨੰਬਰ ਮਾਫ ਕਰਨਾ HK ਟਾਇਰ ਸੈਂਟਰ ਦਾ ਨੰਬਰ ਦੀ ਲੋਕੇਸ਼ਨ 6191 ਅਟਲਾਂਟਿਕ ਡਰਾਈਵ ਤੇ ਤੁਸੀਂ ਵਿਜ਼ਿਟ ਕਰਨਾ ਹੈ ਔਰ HK ਟਾਇਰ ਸੈਂਟਰ ਤੋਂ ਤੁਸੀਂ ਟਾਇਰ ਪਾਉਣੇ ਨੇ 647-295-4400 HK ਟਾਇਰ ਸੈਂਟਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਸਾਰੇ ਡੀਲਸ ਜਿਹੜੀਆਂ ਇਸ ਵਕਤ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਤੁਸੀਂ ਡੀਲਸ ਦਾ ਫਾਇਦਾ ਚੁੱਕਣਾ ਹੈ ਟਰੱਕ ਟ੍ਰੇਲਰਾਂ ਦੇ ਡੰਪ ਟਰੱਕ ਦੇ ਟਾਇਰ ਪਵਾਉਣੇ ਨੇ ਤਾਂ ਫਿਰ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਭਾਜੀ ਜਸਪਾ ਜੀ ਸਾਡੇ ਨਾਲ ਜੁੜ ਚੁੱਕੇ ਨੇ
ਸਵਾਗਤ ਹੈ ਪ੍ਰੋਗਰਾਮ ਵਿੱਚ
ਜਗੀਰ ਸਿੰਘ ਤੁਹਾਨੂੰ ਤੇ ਸਾਰੇ ਲਿਸਨਰਾਂ ਨੂੰ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਜੀ ਸੋ ਕੀ ਅੱਜ ਦੀਆਂ ਹੌਟ ਹੌਟ ਪ੍ਰਾਪਰਟੀਆਂ ਜਿਹੜੀਆਂ ਸਾਡੇ ਨਾਲ ਸ਼ੇਅਰ ਕਰਨੀਆਂ ਚਾਹੋਗੇ
ਜਗੀਰ ਸਿੰਘ ਸਭ ਤੋਂ ਪਹਿਲਾਂ ਤਾਂ ਇੱਕ ਨਵਾਂ ਪ੍ਰੋਜੈਕਟ ਜੋ ਆਪਣਾ ਬੈਲਲੈਂਡ ਨੈਗਰਾ ਫਾਲ ਦੇ ਨਾਲ ਬੈਲਲੈਂਡ ਦੇ ਵਿੱਚ ਆ ਰਿਹਾ ਜੀ ਇਹ ਤਕਰੀਬਨ 2200 ਘਰਾਂ ਦੀ ਸਬ ਡਿਵੀਜ਼ਨ ਬਣ ਜਾ ਰਹੀ ਹੈ ਜਿਸ ਦਾ ਇਹ ਪਹਿਲਾ ਫੇਸ ਹੋਵੇਗਾ ਜੀ
ਜੀ
ਹਾਂਜੀ ਤੇ ਇਹ ਫ੍ਰੀ ਹੋਲਡ ਟਾਊਨ ਹਾਊਸ ਤੇ ਡਿਟੈਚ ਘਰ ਹੋਣਗੇ ਜੀ 20 ਫੁੱਟ ਲੋਟ ਤੋਂ ਲੈ ਕੇ 36 ਫੁੱਟ ਤੱਕ ਦੇ ਲੋਟ ਹੋਣਗੇ ਤੇ ਤਕਰੀਬਨ 1500 ਸਕੁਅਰ ਫੀਟ ਤੋਂ ਲੈ ਕੇ 2500 ਸਕੁਅਰ ਫੀਟ ਤੱਕ ਜਾਣਗੇ ਤੇ ਇਹਨਾਂ ਦੀ ਪ੍ਰਾਈਸ ਮਿਡ 600 ਤੋਂ ਸ਼ੁਰੂ ਹੋਵੇਗੀ ਜੀ ਬਹੁਤ ਸੋਹਣੇ ਘਰ ਹੋਣਗੇ ਜੀ ਬਹੁਤ ਸੋਹਣੇ ਲੋਟ ਆ ਤੇ ਲੋਕੇਸ਼ਨ ਤੁਸੀਂ ਮੇਰੇ ਨਾਲੋਂ ਵਧੀਆ ਐਕਸਪਲੇਨ ਕਰ ਦਿਓ ਜੀ
ਜੀ ਹਾਂ ਬਿਲਕੁਲ ਮਿਡਲੈਂਡ ਦੇ ਵਿੱਚ ਕੈਨਾਲ ਦੇ ਬਿਲਕੁਲ ਉੱਤੇ ਜਿਹੜੀ ਮਿਡਲੈਂਡ ਦੀ ਮਸ਼ਹੂਰ ਨਹਿਰ ਹੈ ਉਸ ਦੇ ਕੰਢੇ ਦੇ ਉੱਤੇ ਇਹ ਘਰ ਬਣ ਜਾ ਰਹੇ ਨੇ ਸਾਹਮਣੇ ਤੁਹਾਨੂੰ ਪਾਣੀ ਦਾ ਵਿਊ ਹੋਵੇਗਾ ਔਰ ਬੈਕ ਤੇ ਕਾਫੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਨਿੱਕੇ ਨਿੱਕੀਆਂ ਪਹਾੜੀਆਂ ਹੁੰਦੀਆਂ ਨੇ ਬਹੁਤ ਅੱਛਾ ਇਹ ਏਰੀਆ ਜਿੱਥੇ 2200 ਘਰ ਆ ਜਿਹੜੇ ਬਣ ਜਾ ਰਹੇ ਨੇ ਤੇ ਪਹਿਲੀ ਫੇਜ਼ ਰਿਲੀਜ਼ ਹੋਣ ਜਾ ਰਹੀ ਹੈ ਤੇ $6,50,000 ਤੋਂ ਪ੍ਰਾਈਸ ਇਹਨਾਂ ਘਰਾਂ ਦੀ ਸ਼ੁਰੂ ਹੋ ਰਹੀ ਹੈ ਤੁਸੀਂ ਡਿਟੈਚ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ
टाउन हाउस बुक कराना तो साडे नाल संपर्क कर सकते हो और इन दी क्लोजिंग लगभग एक साल तो डेढ़ साल दे विच विच होवेगी। तो डिपॉजिट स्ट्रक्चर इस दा 15,000 डॉलर के चार चैक होंगे, 60,000 डॉलर इसका डिपॉजिट होगा प्लस असाइनमेंट क्लॉज भी मिल सकती है। बहुत अच्छे फीचर्स ने इन घर और 50,000 तो लैके 1,00,000 डॉलर तक जी प्राइस है जेडे हूं तो 6 महीने पहला इतने घर बिकते सन उन्होंने घट प्राइस रखी गई है और जिस तरह का रिस्पोंस पिछले हफ्ते मैं इस बारे बोलिया सानू मिलिया तो लगभग लगता है कि जी गिनती के घर रिलीज किए जाने 2200 नहीं हमने रिलीज किया जाना सिर्फ 100+ के करीब जोड़े घर ने रिलीज होने ने। मैं लगता है कि इस आने वाले पहले वीक सितंबर के पहले वीक के इन्हों घर रिलीज किया जाना एक हफ्ते के निकल जाएंगे और इस प्रोजेक्ट को देख के जिस तरह का उत्साह इन्वेस्टर्स दे ते एंड यूजर दे विच देखा जा रहा तो लगता है कि यह प्रोजेक्ट है जिहड़ा बिल्कुल एक या दो दिन तो बाद मार्केट दे विच नहीं खड़ेगा। सो तुसी पहली फेज दे विच घर अपना बुक करवाना चाहते हो जसटूर का मैं नंबर दे दवा 647-242-6667 647-242-8667 तो मेरा नंबर 416-970-5005 तुसी अपनी ईमेल टैक्सट करनी है पूरा पैकेज तुहानू असीं इस तक भेज सकते हैं। ਹੋਰ ਤੁਸੀਂ ਇਹਨਾਂ ਘਰਾਂ ਬਾਰੇ ਜਾਣਨਾ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ। ਵੈਲਲੈਂਡ ਦੇ ਏਰੀਆ ਦੇ ਵਿੱਚ ਨਾਇਗਰਾ ਫਾਲ ਦਾ ਏਰੀਆ ਇਹ ਔਰ 6.5 ਲੱਖ ਡਾਲਰ ਤੋਂ ਜਿਹੜਾ ਟਾਊਨ ਹਾਊਸ ਹੈ 3 ਬੈਡਰੂਮ ਦਾ ਉਸ ਦੀ ਪ੍ਰਾਈਸ ਆ ਜਿਹੜੀ ਸ਼ੁਰੂ ਹੋ ਰਹੀ ਹੈ ਤੇ ਐਂਡ ਯੂਨਿਟ ਲੈਣਾ ਚਾਹੁੰਦੇ ਹੋ ਉਸ ਦਾ ਥੋੜ੍ਹਾ ਵੱਖਰਾ ਪ੍ਰਾਈਸ ਹੈ ਐਂਡ ਯੂਨਿਟ ਵੀ ਤੁਹਾਨੂੰ ਮਿਲ ਸਕਦੀ ਹੈ ਤੇ ਇਸ ਤੋਂ ਇਲਾਵਾ ਤੁਸੀਂ 27 ਫੁੱਟ ਬਾਏ 100 ਫੁੱਟ ਦੀ ਲਾਟ ਦੇ ਉੱਤੇ 3 ਬੈਡਰੂਮ ਦਾ ਡਿਟੈਚ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਉਹਦੀ ਵੀ ਪ੍ਰਾਈਸ ਆ ਜਿਹੜੀ ਬਹੁਤ ਰੀਜ਼ਨੇਬਲ ਹੈ। ਜਸਟੂਰ ਦਾ ਨੰਬਰ 647-242-8686 ਤੇ ਮੇਰਾ ਨੰਬਰ 416-970-5005 ਜਿੱਥੇ ਵੈਲੈਂਡ ਏਰੀਆ ਚ ਅਸੀਂ ਘਰ ਵੇਚ ਰਹੇ ਹਾਂ ਉਸ ਦੇ ਨਾਲ ਨਾਲ ਨਾਇਗਰਾ ਫਾਲ ਦੇ ਬਿਲਕੁਲ ਨਾਲ ਥੋਰਲ ਦੇ ਵਿੱਚ ਸਾਡੇ ਪਾਸ ਕੁਝ ਘਰ ਨੇ ਉਹਨਾਂ ਨੂੰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰਨਾ। 3 ਬੈਡਰੂਮ 50x110 ਫੁੱਟ ਦੀ ਲਾਟ ਦੇ ਉੱਤੇ ਅਸਾਈਨਮੈਂਟ ਦੇ ਉੱਤੇ ਸਾਡੇ ਪਾਸ ਇੱਕ ਘਰ ਆ ਜਿਹਦੀ mid-2023 ਦੀ ਕਲੋਜ਼ਿੰਗ ਹੈ। ਮਸਟ ਸੈੱਲ ਇਹ ਘਰ ਹੈ ਔਰ ਬਹੁਤ ਹੀ ਰੀਜਨੇਬਲ ਪ੍ਰਾਈਸ ਦੇ ਉੱਤੇ ਇਹ ਵੀ ਆਸ ਪਾਸ ਤੇ ਜਿੰਨੇ ਇਹ ਦੇ ਵਿੱਚ ਇਸ ਸਮੇਂ ਪ੍ਰੋਪਰਟੀਆਂ ਉੱਥੇ ਵਿਕ ਰਹੀਆਂ ਨੇ ਉਹ ਤੋਂ 1 ਲੱਖ ਡਾਲਰ ਘੱਟ ਪ੍ਰਾਈਸ ਦੇ ਉੱਤੇ ਅਸੀਂ ਇਹ ਮਾਰਕੀਟ ਦੇ ਵਿੱਚ ਲਾਇਆ ਹੋਇਆ। 416-970-5005 416-970-5005 ਮੇਰਾ ਨੰਬਰ ਹੈ 647-242-8667 ਜਸਟੂਰ ਦਾ ਨੰਬਰ ਹੈ। ਸੋ ਜਸਟੂਰ ਜੀ ਕੁਛ ਅੱਗੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹਨਾਂ ਦੇ ਬਾਰੇ ਚ ਵੀ ਸਾਂਝ ਪਾ ਦਿਓ।
ਜੀ ਜਗਜੀਤ ਸਿੰਘ, ਸਭ ਤੋਂ ਜ਼ਰੂਰੀ ਮੈਂ ਗੈਸ ਸਟੇਸ਼ਨ ਬੈਂਕਕ੍ਰਾਫਟ ਦੇ ਵਿੱਚ, ਇੱਥੋਂ ਤਕਰੀਬਨ 2.5 ਘੰਟੇ ਦੀ ਡਰਾਈਵ ਹੈ। ਇਸ ਦੇ ਬਾਰੇ ਅਸੀਂ ਕਾਫੀ ਦੱਸ ਚੁੱਕੇ ਹਾਂ ਆਪਣੇ ਸਰੋਤਿਆਂ ਨੂੰ, ਪਰ ਇਹ ਪ੍ਰੋਪਰਟੀ ਵਾਕਿਆ ਹੀ ਜੇ ਕੋਈ ਸਾਡਾ ਲਿਸਨਰ ਆਪਣੇ ਗੈਸ ਸਟੇਸ਼ਨ ਦੇ ਬਿਜ਼ਨਸ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਸ ਦੇ ਲਈ ਬਹੁਤ ਵਧੀਆ ਪ੍ਰੋਪਰਟੀ ਹੋਵੇਗੀ ਜੀ, ਬਹੁਤ ਵਧੀਆ ਇਨਵੈਸਟਮੈਂਟ ਹੋਵੇਗੀ ਉਸ ਦੇ ਵਿੱਚ, ਕਿਉਂ ਇਹ ਪ੍ਰੋਪਰਟੀ ਮਾਰਜਿਨ ਬਹੁਤ ਦੇ ਰਹੀ ਹੈ। ਤਕਰੀਬਨ ਮੈਂ ਅੱਜ ਨੰਬਰ ਦੱਸਦਾ ਜੀ, ਅਸੀਂ ਕਦੇ ਉਸਦਾ ਨੰਬਰ ਸ਼ੇਅਰ ਨਹੀਂ ਕੀਤੇ, 50,000+ ਨੈੱਟ ਪ੍ਰੋਫਿਟ ਦੇ ਰਹੀ ਹੈ ਇਹ ਮੰਥਲੀ 50,000+। ਤੇ ਇਸ ਦੇ ਵਿੱਚ 7 ਏਕੜ ਦੇ ਵਿੱਚ ਇਹ ਪ੍ਰੋਪਰਟੀ ਹੈ ਜੀ, ਜਿਸ ਦੇ ਵਿੱਚ ਇੱਕ ਡਿਟੈਚ ਘਰ ਆ ਵਾਕਆਊਟ ਬੇਸਮੈਂਟ ਦੇ ਨਾਲ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ, ਵਧੀਆ ਕੰਡੀਸ਼ਨ ਕੀ ਅਪਡੇਟਡ ਆਲਰੇਡੀ। ਤੇ ਇਸ ਦੇ ਨਾਲ ਨਾਲ ਇਹ ਐਸੋ ਬ੍ਰਾਂਡ ਦਾ ਗੈਸ ਸਟੇਸ਼ਨ ਆ, 4 ਪੰਪ ਤੇ 8 ਵੇ ਹੈਗੇ ਆ ਗੈਸ ਦੇ, 2 ਪੰਪ ਤੇ 4 ਵੇ ਹੈਗੇ ਆ ਡੀਜ਼ਲ ਤੇ ਡਾਈ ਡੀਜ਼ਲ ਦੇ, ਤੇ ਨਾਲ ਇਹਦੇ ਪ੍ਰਪੇਨ ਸਟੇਸ਼ਨ ਆ ਜੀ, ਤੇ ਸਾਰੇ ਟੈਂਕ ਸਾਰੀ ਕੈਨੋਪੀ ਵੀ ਤੇ ਈਵਨ ਪੰਪ ਵੀ ਸਾਰੀ ਇਹਦੀ ਪਲੰਬਿੰਗ ਸਭ ਕੁਛ ਨਵਾਂ ਹੈ ਜੀ ਇਹਦਾ। ਤੇ ਇਸ ਦੇ ਨਾਲ ਨਾਲ 50+ ਸੀਟਾਂ ਦਾ ਰੈਸਟੋਰੈਂਟ ਆ, ਤੇ ਤਕਰੀਬਨ 5,000 ਸਕੇਅਰ ਫੀਟ ਦੇ ਲਗਭਗ ਕਨਵੀਨੀਅੰਸ ਸਟੋਰ ਆ, ਜਿਸ ਦੀ ਤਕਰੀਬਨ ਲਗਭਗ 5,000 ਤੋਂ ਲੈ ਕੇ $10,000 ਤੱਕ ਦੀ ਡੇਲੀ ਸੇਲ ਹੈ ਜੀ। ਤੇ ਇਸ ਦੇ ਨਾਲ ਨਾਲ ਇਸ ਦੇ ਵਿੱਚ ਇੱਕ 3200 ਸਕੇਅਰ ਫੀਟ ਦੀ ਟਰੱਕ ਰਿਪੇਅਰ ਸ਼ਾਪ ਆ, ਤੇ ਨਾਲ ਇਸ ਦੇ ਜਿਹੜੇ ਸਾਡੇ ਸਰੋਤੇ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਆ, ਉਹਨਾਂ ਨੂੰ ਬਿਲਕੁਲ ਪਤਾ ਹੋਵੇਗਾ ਕਿ ਟਰੈਕਸ਼ਨ ਦੀ ਡੀਲਰਸ਼ਿਪ ਆ, ਨਾਲ ਇੱਕ ਬਿਟਰੈਕਸ਼ਨ ਟਰੱਕਾਂ ਦੇ ਪਾਰਟਸ ਵੇਚਦੇ ਆ ਜੀ। ਤੇ ਇਹ ਪ੍ਰੋਪਰਟੀ ਜੇ ਕੋਈ ਵੀ ਸਾਡਾ ਸਰੋਤਾ ਆਪਣੇ ਗੈਸ ਸਟੇਸ਼ਨ ਦੇ ਬਿਜ਼ਨਸ ਦੇ ਵਿੱਚ ਜਾਣਾ ਚਾਹੁੰਦਾ ਆ ਤੇ ਉਸਦੀ ਇਹ ਰੇਂਜ ਦੇ ਵਿੱਚ ਹੈਗੀ ਆ, ਤਕਰੀਬਨ ਇਹ 6 ਮਿਲੀਅਨ ਦੇ ਲਗਭਗ ਦੀ ਪ੍ਰੋਪਰਟੀ ਆ, ਤੇ ਇਸਦਾ ਤਕਰੀਬਨ 12% ਦੇ ਲਗਭਗ ਦਾ ਕੈਪ ਰੇਟ ਬਣਦਾ ਜੀ, ਜੇ ਜਿਹੜੇ ਸਾਡੇ ਬੰਦੇ ਆਪਣੇ ਇਨਵੈਸਟਰ ਪਲਾਜ਼ਾ ਵਗੈਰਾ ਵੀ ਪਰਚੇਜ ਕਰਦੇ ਆ ਉਹਨਾਂ ਨੂੰ ਪਤਾ ਹੋਵੇਗਾ ਕਿ 12% ਦਾ ਕੈਪ ਰੇਟ ਬਹੁਤ ਵਧੀਆ ਹੋਵੇ ਵਧੀਆ ਹੁੰਦਾ ਜੀ।
ਜੀ ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਧਨਾ 8 ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਆ, ਕੁਛ ਹੋਰ ਕਹਿਣਾ ਚਾਹੁੰਦੇ ਹੋ?
ਜੀ 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 ਇਸ ਦੇ ਨਾਲ ਮੈਨੂੰ ਇੱਕ ਜ਼ਰੂਰੀ ਹੈ ਜੀ, ਸਾਨੂੰ ਤਕਰੀਬਨ 10 ਏਕੜ ਤੋਂ 10 ਏਕੜ ਜਾਂ ਇਸ ਤੋਂ ਜ਼ਿਆਦਾ ਦਾ ਟਰੱਕ ਪਾਰਕਿੰਗ ਲਈ ਲੈਂਡ ਚਾਹੀਦੀ ਹੈ ਜੀ, ਆਪਣੇ ਹਾਈਵੇ 50 ਜਾਂ 427 ਦੇ ਨੇੜੇ ਤੇੜੇ ਹੋਵੇ ਜੀ, ਬੋਲਟਨ ਦੇ ਵਿੱਚ ਹੋਵੇ, ਬਰੈਂਪਟਨ ਦੇ ਵਿੱਚ ਹੋਵੇ ਜਾਂ ਫਿਰ ਬੌਨ ਦੇ ਵਿੱਚ ਹੋਵੇ, ਪਰ ਹਾਈਵੇ ਦੇ ਨੇੜੇ ਤੇੜੇ ਹੋਵੇ, ਸਾਡੇ ਕੋਲ ਬਾਇਰ ਰੈਡੀ ਹੈ ਜੀ, ਪ੍ਰਾਈਸ ਤੁਸੀਂ ਦੱਸ ਦਿਓ ਸਾਨੂੰ ਤੇ ਪਲੱਸ ਹਾਂ ਇਹ ਜ਼ਰੂਰੀ ਹੈ ਜੀ ਵੀ ਉਹ ਟਰੱਕ ਟਰਮੀ ਦੇ ਲਈ ਯੂਜ਼ ਹੁੰਦੀ ਹੋਵੇ, ਜੂਨਿੰਗ ਹੋਵੇ ਜੀ।
ਬੜੀ ਮਿਹਰਬਾਨੀ, ਥੈਂਕ ਯੂ,
ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ।
ਪ੍ਰੋਗਰਾਮ ਖਬਰ ਚਾਰ ਦਿਨ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਕੁਝ ਇੱਕ ਖਬਰਾਂ ਅਸੀਂ ਇੱਥੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਲੇਕਿਨ ਇੱਕ ਛੋਟੀ ਬ੍ਰੇਕ ਤੋਂ ਬਾਅਦ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟਰ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ, ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬੀਕੋ ਜੋ ਕਿ ਰੈਕਸਟਰ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਰ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ।
ਜਿਹੜੇ ਪ੍ਰੋਗਰਾਮ ਖਬਰ ਚਾਰ ਦਿਨ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਜਨਦੀਪ ਜੀ, ਅਗਲੀ ਜਿਹੜੀ ਖਬਰ ਹੈ ਉਹ ਆਪਣੇ ਇੱਥੋਂ ਦੇ ਇੰਟਰਨੈਸ਼ਨਲ ਵਿਦਿਆਰਥੀ ਭਾਈਚਾਰੇ ਦੇ ਨਾਲ ਹੀ ਜੁੜੀ ਹੋਈ ਹੈ ਔਰ ਉਸ ਖਬਰ ਦੇ ਵਿੱਚ ਇਹ ਹੈ ਕਿ ਤੁਸੀਂ ਕੈਨੇਡਾ ਤੋਂ ਬਾਹਰ ਰਹਿ ਕੇ ਪੜ੍ਹਾਈ ਕਰ ਸਕਦੇ ਹੋ ਆਨਲਾਈਨ, ਤੇ ਉਸ ਦੇ ਵਿੱਚ 1 ਸਾਲ ਦੀ ਮਿਆਦ ਦਾ ਜਿਹੜਾ ਵਾਧਾ ਕੀਤਾ ਗਿਆ ਹੈ ਕਿ ਜਿਹੜਾ 20-23 ਸਪਤੰਬਰ ਤੱਕ ਤੁਸੀਂ ਤੁਹਾਨੂੰ ਕੈਨੇਡਾ ਆਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇੱਥੇ ਕਿਸੇ ਕਾਲਜ 'ਚ ਐਡਮਿਸ਼ਨ ਲੈ ਸਕਦੇ ਹੋ ਅਤੇ ਉੱਥੇ ਬੈਠੇ ਆਪਣੇ ਪੜ੍ਹਾਈ ਹੈ ਜਿਹੜੀ ਉਹ ਕਰ ਸਕਦੇ ਹੋ। ਪੜ੍ਹਾਈ ਦੇ ਨਾਲ ਨਾਲ ਤੁਸੀਂ ਜਦੋਂ ਪੜ੍ਹਾਈ ਤੁਹਾਡੀ ਖਤਮ ਹੋਵੇਗੀ ਫਿਰ ਕੈਨੇਡਾ ਤੁਸੀਂ ਆ ਸਕਦੇ ਹੋ। ਕੈਨੇਡਾ ਆ ਕੇ ਤੁਹਾਡਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਹੈ ਉਹਨੂੰ ਕੋਈ ਇਫੈਕਟ ਨਹੀਂ ਹੋਵੇਗਾ। ਸੰਦੀਪ ਜੀ, ਇਹਦੇ ਬਾਰੇ ਥੋੜਾ ਦੱਸੋ ਕਿ ਇਹ ਆਪਸ਼ਨ ਅਵੇਲੇਬਲ ਹੈਗੀ ਹੈ ਪਰ ਫਿਰ ਵੀ ਜਿਹੜੇ ਬਹੁਤੇ ਸਟੂਡੈਂਟਸ ਨੇ ਉਹ ਨਹੀਂ ਚਾਹੁੰਦੇ ਗਏ ਉੱਥੇ ਬੈਠ ਕੇ ਪੜ੍ਹਨਾ, ਉਹ ਇੱਥੇ ਆ ਕੇ ਹੀ ਆਨਲਾਈਨ ਪੜ੍ਹਾਈ ਕਰਦੇ ਨੇ ਤੇ ਇੱਥੇ ਆ ਕੇ ਹੀ ਰਹਿਣਾ ਉਹ ਪਸੰਦ ਕਰਦੇ ਨੇ ਆਨਲਾਈਨ ਪੜ੍ਹਾਈ ਕਰੋ। ਜੀ
ਜੀ, ਅਸਲ ਦੇ ਵਿੱਚ ਇਹ ਸਿਸਟਮ ਇਹਨਾਂ ਨੇ ਆਨਲਾਈਨ ਤਾਂ ਕੀਤਾ, ਇਹ ਨਹੀਂ ਕੀਤਾ ਵੀ ਆਨਲਾਈਨ ਤੁਸੀਂ ਉੱਥੇ ਕੈਨੇਡਾ ਕੈਨੇਡਾ ਤੋਂ ਬਾਹਰ ਰਹਿ ਕੇ ਪੜ੍ਹਨਾ, ਤੁਹਾਨੂੰ ਪਤਾ ਹੀ ਆ ਮੇਨ ਮਕਸਦ ਤੇ ਕੈਨੇਡਾ ਪਹੁੰਚਣਾ ਹੀ ਆ। ਸੋ ਆਨਲਾਈਨ ਇਹਨਾਂ ਨੇ ਸਟੱਡੀ ਉਹ ਜਿੱਦਾਂ ਪਹਿਲਾਂ ਕੋਵਿਡ ਦੇ ਕਰਕੇ ਇਹਨਾਂ ਨੇ ਕੀਤਾ, ਚਾਹੇ ਤੁਸੀਂ ਕੈਨੇਡਾ 'ਚ ਹੋ ਚਾਹੇ ਤੁਸੀਂ ਆਊਟਸਾਈਡ ਕੈਨੇਡਾ ਹੋ ਤੁਸੀਂ ਆਨਲਾਈਨ ਸਟੱਡੀ ਕਰ ਸਕਦੇ ਹੋ। ਇਹਨਾਂ ਦੇ ਵਿੱਚ ਇੱਕ ਸ਼ਾਰਟ ਟਰਮ ਜਿੱਦਾਂ ਆਪਾਂ ਕਹਿੰਦੇ ਨੇ ਵੀ ਚੇਂਜ ਕਰ ਦਿੰਦੇ ਆ, ਪਹਿਲਾਂ ਜੇ ਆਪਾਂ ਆਨਲਾਈਨ ਸਟੱਡੀ ਕਰਦੇ ਨਹੀਂ ਵਰਕ ਪਰਮਿਟ ਮਿਲੂਗਾ। ਸੋ ਇਹਨਾਂ ਨੇ ਮੇਰੇ ਖਿਆਲ ਨਾਲ ਅਗਸਤ ਤੱਕ ਐਸੇ ਸਮੈਸਟਰ ਤੱਕ
31 ਅਗਸਤ 2022 ਤੱਕ ਇਹ ਪ੍ਰੋਗਰਾਮ ਖਤਮ ਹੋਣਾ ਸੀ ਤੇ ਕੱਲ ਫਿਰ ਇਮੀਗ੍ਰੇਸ਼ਨ ਵਿਭਾਗ ਨੇ ਟਵੀਟ ਕਰ ਦਿੱਤਾ ਕਿ ਅਸੀਂ ਹੁਣ ਇਸ ਦੀ ਮਿਆਦ ਨੂੰ 1 ਸਾਲ ਹੋਰ ਵਧਾਉਂਦੇ ਹਾਂ ਕਿ ਤੁਸੀਂ ਆਰਾਮ ਨਾਲ ਜਿੱਥੇ ਜਿੱਥੇ ਅਪਲਾਈ ਕੀਤਾ ਆਪਣੇ ਦੇਸ਼ 'ਚ ਬੈਠ ਕੇ ਕੈਨੇਡਾ 'ਚ ਪੜ੍ਹਾਈ ਕਰੋ, ਬਾਅਦ ਦੇ ਵਿੱਚ ਤੁਸੀਂ ਕੈਨੇਡਾ ਆ ਜਾਓ।
ਕਿਉਂਕਿ ਫਿਰ ਕੁਝ ਕਾਲਜ ਨੇ ਜਿਹੜੀ ਭਾਵੇਂ ਉਹ ਸਟੂਡੈਂਟ ਇੱਥੇ ਆ ਗਏ ਨੇ ਭਾਵੇਂ ਉਹ ਉੱਥੇ ਨੇ, ਸੋ ਕੁਝ ਕਾਲਜ ਨੇ ਕੀਤਾ ਕਿ ਤੁਸੀਂ ਆਨਲਾਈਨ ਸਟੱਡੀ ਕਰ ਸਕਦੇ ਹੋ। ਆਨਲਾਈਨ ਸਟੱਡੀ ਦਾ ਇਹ ਵੀ ਜੇ ਤੁਸੀਂ ਆਨਲਾਈਨ ਸਟੱਡੀ ਕਰ ਦਿਓ ਇਹਨਾਂ ਨੂੰ ਆਪਣਾ ਜਿਹੜਾ ਵੀ ਰੂਲ ਜਿਹੜੇ ਉਹ ਚੇਂਜ ਕਰਨੇ ਪੈਣੇ ਸੀ ਕਿ ਆਨਲਾਈਨ ਸਟੱਡੀ ਕਰਨ ਦੇ ਨਾਲ ਤੁਹਾਨੂੰ ਵਰਕ ਪਰਮਿਟ 'ਤੇ ਤੁਹਾਡੇ ਕੋਈ ਇੰਪੈਕਟ ਨਹੀਂ ਪਏਗਾ। ਸੋ ਇਸੇ ਕਰਕੇ ਇਹਨਾਂ ਨੇ 1 ਸਾਲ ਹੋਰ ਐਕਸਟੈਂਸ਼ਨ ਦੇ ਦਿੱਤੀ ਹੈ ਕਿ ਜੇ ਤੁਸੀਂ 50% ਜਿੰਨੀ ਵੀ ਤੁਹਾਡੀ ਸਟੱਡੀ ਹੁੰਦੀ ਆ, ਜੇ ਤੁਸੀਂ ਹੁਣ ਸਟੱਡੀ ਕਰਦੇ ਹੋ ਇਸ ਸਾਲ ਤੋਂ ਸ਼ੁਰੂ ਹੁੰਦੀ ਹੈ ਤਾਂ 50% ਹੋਵੇਗੀ, ਜੇ ਤੁਹਾਡੀ ਆਲਰੇਡੀ ਕੰਟੀਨਿਊ ਚੱਲ ਰਹੀ ਆ ਅਤੇ ਉਹਦੇ ਨਾਲ ਜੇ ਤੁਹਾਡੀ 100% ਸਟੱਡੀ ਵੀ ਆਨਲਾਈਨ ਰਹਿੰਦੀ ਆ ਅਤੇ ਉਹ ਤੁਹਾਡੇ ਵਰਕ ਪਰਮਿਟ ਨੂੰ ਕੋਈ ਇਫੈਕਟ ਨਹੀਂ ਕਰੇਗਾ। ਸੋ ਹੁਣ ਤੋਂ ਲੈ ਕੇ ਅਤੇ ਮੇਰੇ ਖਿਆਲ ਨਾਲ 1 ਸਾਲ ਹੋਰ ਵਧਾ ਦਿੱਤਾ ਗਿਆ, ਪਰ ਜੇ ਉਹ ਤੋਂ ਅੱਗੇ ਵੀ ਕੋਈ ਆਨਲਾਈਨ ਸਟੱਡੀ ਕਰਦਾ ਆ ਤੇ ਉਹਦੇ ਤੇ ਇਫੈਕਟ ਪਊਗਾ ਜੇ ਇਹ ਰੂਲ ਨਹੀਂ ਚੇਂਜ ਕਰਦੇ। ਸੋ ਬੈਟਰ ਇਹ ਆ ਕਿ ਆਪਾਂ ਨੂੰ ਹੁਣ ਇੱਕ ਆਪਸ਼ਨ ਹੋਰ ਮਿਲ ਗਈ ਆ ਕਿ ਆਨਲਾਈਨ ਸਟੱਡੀ ਕਰ ਸਕਦੇ। ਜਿਹੜੇ ਇੱਥੇ ਲੋਕਲ ਵੀ ਰਹਿ ਰਹੇ ਉਹਨਾਂ ਵਿੱਚੋਂ ਕਈ ਕਾਲਜਸ ਨੇ ਸਟਿਲ ਉਹਨਾਂ ਨੂੰ ਅਲਾਓ ਕੀਤਾ ਹੈ ਕਿ ਤੁਸੀਂ ਆਨਲਾਈਨ ਸਟੱਡੀ ਕਰ ਸਕਦੇ ਹੋ
ਜੀ। ਸੋ ਟੋਟਲ ਹੁਣ ਤੱਕ 2015 ਤੋਂ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ
ਜੀ
23.74 ਜਿਹੜੀਆਂ ਮਿਲੀਅਨ ਐਪਲੀਕੇਸ਼ਨ ਆਈਆਂ ਨੇ ਜਿਹਦੇ ਚੋਂ 13,13,524 ਲੋਕਾਂ ਨੂੰ ਹੁਣ ਤੱਕ ਵੀਜ਼ੇ ਇਹ ਦਿੱਤੇ ਗਏ ਨੇ। ਸੋ 6 ਸਾਲ ਦੇ ਅਰਸੇ ਦੇ ਦੌਰਾਨ 13,13,524
ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਆ ਜਿਹੜੇ ਉਹ ਮਿਲੇ ਨੇ, ਜਿਹੜੇ ਇੱਥੇ ਆ ਕੇ ਕੰਮ ਕਰਦੇ ਨੇ ਤੇ ਨਾਲ ਦੀ ਨਾਲ ਆਪਣੀ ਪੜ੍ਹਾਈ ਕਰਦੇ ਨੇ
ਜੀ। 13 ਲੱਖ ਕੇ 13 ਮਿਲੀਅਨ
13 ਮਿਲੀਅਨ 13,13,524 13 ਮਿਲੀਅਨ ਨੀ, ਉਹ ਹੈਗਾ 23,74,030 ਸੋ 23,74,030 ਅਰਜ਼ੀਆਂ ਆਈਆਂ ਸੀ, ਜਿਹਦੇ ਚੋਂ 13,13,524 13 ਮਿਲੀਅਨ ਤਾਂ ਬਹੁਤ ਜ਼ਿਆਦਾ ਨੰਬਰ ਹੋ ਜਾਂਦਾ, ਸੋਰੀ ਜਾ ਸੋ 13,13,524 6 ਸਾਲ ਦੇ ਵਿੱਚ ਜਿਹੜੇ ਨੇ ਸਟੱਡੀ ਵੀਜ਼ੇ ਦਿੱਤੇ ਗਏ ਨੇ। ਪਹਿਲਾਂ ਸ਼ੁਰੂ ਦੇ ਵਿੱਚ ਇਹਨਾਂ ਦੀ ਗਿਣਤੀ ਥੋੜ੍ਹੀ ਸੀਗੀ, ਪਰ ਹੁਣ ਜਿਹੜੀ ਗਿਣਤੀ ਇਸ ਦੀ ਲਗਾਤਾਰ ਵਧਾਈ ਗਈ ਆ। ਤੇ ਹੁਣ ਆਪਾਂ ਸਟੇਸ਼ਨ ਦੀ ਆਈਡੀ ਤੇ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਤੇ ਬਾਕੀ ਖਬਰਾਂ ਇੱਥੇ ਸਾਂਝੀਆਂ ਕਰਾਂਗੇ ਤੁਹਾਡੇ ਨਾਲ।
ਯੂ ਆਰ ਲਿਸਨਿੰਗ ਟੂ WTOR 7